जाहीं कुल ते प्रगट हो ताहीं कुल को नाम पुंदवा दस गुरिंद को मेरी है प्रणाम। मंद मंद गमने गुर स्वामी सगल कटन के अंतर जामी प्रथम शिवर दोए कोस लगायो नार समुदाय मिलन को आयो। परम सत्कार योग सतगुरां दी साजी नवाजी साध संगत मन बिरती नूं होर एकागर करन दे वास्ते रसना नूं पवित्र करन लई सब गज के कहो धन श्री सतगुरु तेग बहादुर सच्चे पातशाह जी। मौके दे मालक पातशाह जिन्हां दी कृपा नाल ये मनुखा जन्म सफला होना भव सागर तो पार जाना सब गज के कहो धन श्री सतगुरु दे सिंह सच्चे पातशाह। गुरमुख प्यारेओ गुरु तेग बहादुर पातशाह जी आनंदपुर दे विच हन। धीरमल दी जिहड़ी ईरखा है ओह भी सिखरां दे उत्ते है। ਛੀਏ ਮਸੰਦ ਦੇ ਨਾਲ ਗੱਲ ਕਰਦਾ ਵੀ ਹੁਣ ਕਿੱਦਾਂ ਬਣੇ। ਚਾਰ ਸਫੇਰੇ ਗੁਰੂ ਤੇਗ ਬਹਾਦਰ ਜੀ ਦੀ ਗੁਰਿਆਈ ਪ੍ਰਸਿੱਧ ਹੋ ਗਈ ਹੈ, ਆਪਣਾ ਕੀ ਬਣੇਗਾ। ਤੇ ਛੀਏ ਮਸੰਦ ਨੇ ਲਾਗੋਂ ਗੁਰਮੁਖ ਪਿਆਰੇ ਉਹ ਸਲਾਹ ਦਿੱਤੀ ਹੈ ਵੀ ਤੇਰਾ ਭਤੀਜਾ ਜਿਹੜਾ ਰਾਮ ਰਾਏ ਬਾਦਸ਼ਾਹ ਦੇ ਨਾਲ ਰਹਿੰਦਾ ਤੂੰ ਉਹਦੇ ਨਾਲ ਮੇਲ ਮਿਲਾਪ ਕਰ। ਔਰੰਗਜ਼ੇਬ ਬਾਦਸ਼ਾਹ ਬੜਾ ਜ਼ਿਆਦਾ ਕੱਟੜ ਹੈ, ਜਾਂ ਤੇ ਉਹ ਕਰਾਮਾਤ ਵੇਖਣ ਦੇ ਬਹਾਨੇ ਗੁਰੂ ਤੇਗ ਬਹਾਦਰ ਨੂੰ ਜਦੋਂ ਆਪਣੇ ਉਹਨੇ ਲਾਗੇ ਬੁਲਾਇਆ, ਜਾਂ ਤੇ ਉਹਨੇ ਵਾਪਸ ਨਹੀਂ ਆਉਣ ਦੇਣਾ, ਜੇ ਨਾ ਕਰਾਮਾਤ ਵਿਖਾਈ ਉਹਨੇ ਜੇਲ੍ਹ ਚ ਡੱਕ ਦੇਣਾ, ਤੇ ਜਾਂ ਫਿਰ ਉਹ ਸਿਰ ਜਿਹੜਾ ਉਹਨਾਂ ਦਾ ਧੜ ਤੋਂ ਅਲੱਗ ਕਰ ਦੇਵੇਗਾ। ਏਦਾਂ ਕੰਮ ਕਰ ਲਈਏ। ਗੁਰਮੁਖ ਪਿਆਰੇ ਉਹ ਧੀਰਮਲ ਚਿੱਠੀ ਲਿਖਵਾਉਂਦਾ ਵੀ ਤੂੰ ਮੇਰੇ ਭਰਾ ਦਾ ਵੱਡਾ ਪੁੱਤਰ ਹੈ, ਮੇਰੇ ਭਰਾ ਵਰਗਾ ਹੀ ਹੈ, ਤੇ ਜਿਹੜਾ ਸਾਡਾ ਸਰੀਕ ਤੇਗ ਬਹਾਦਰ ਬਣ ਬੈਠਾ ਤੂੰ ਬਾਦਸ਼ਾਹ ਦੇ ਕੋਲ ਰਹਿਣਾ, ਕੋਈ ਏਦਾਂ ਦਾ ਉਪਾਅ ਕਰੀਏ ਸਾਡੇ ਰਾਹ ਚੋਂ ਪਰੇ ਹੋ ਜੇ, ਮੇਰੀ ਤੂੰ ਮਦਦ ਕਰ। ਧੀਰਮਲ ਦੀ ਚਿੱਠੀ ਦਾ ਆਰਾਮ ਰਾਏ ਕੁਝ ਸੰਤੋਖਜਨਕ ਨਹੀਂ ਪਰ ਥੋੜੇ ਜੇ ਸ਼ਬਦਾਂ ਵਿੱਚ ਹੀ ਉੱਤਰ ਦੇ ਦਿੰਦਾ ਵੀ ਜੋ ਮੇਰੇ ਕੋ ਬਣ ਹੋਇਆ ਉਹ ਮੈਂ ਤੇਰੀ ਮਦਦ ਜ਼ਰੂਰ ਕਰਾਂਗਾ। ਇੱਕ ਦਿਨ ਬਾਦਸ਼ਾਹ ਬੈਠਾ ਔਰੰਗਜ਼ੇਬ, ਰਾਮ ਰਾਏ ਵੀ ਉਹਦੇ ਕੋਲ ਹੈ, ਤੇ ਸਤਿਗੁਰਾਂ ਦੀ ਗੱਲ ਚੱਲੀ ਹੈ, ਗੁਰੂ ਘਰ ਦੀ ਗੱਲ ਚੱਲੀ ਹੈ। ਉਹ ਕਹਿੰਦਾ ਵੀ ਹੁਣ ਕੌਣ ਆ ਗੁਰਗੱਦੀ ਦੇ ਉੱਤੇ, ਗੁਰਗੱਦੀ ਉੱਤੇ ਹੁਣ ਕੌਣ ਹੈ ਬਿਰਾਜਮਾਨ। ਤੇ ਗੁਰਮੁਖ ਪਿਆਰਿਓ ਰਾਮ ਰਾਏ ਕਹਿਣ ਲੱਗਾ ਵੀ ਪਹਿਲਾਂ ਤੇ ਮੇਰੇ ਛੋਟੇ ਭਰਾਤਾ ਹਰਕ੍ਰਿਸ਼ਨ ਜੀ ਸਨ, ਤੇ ਹੁਣ ਸਾਡੇ ਦਾਦਾ ਜੀ ਦੀ ਜਗ੍ਹਾ ਗੁਰੂ ਤੇਗ ਬਹਾਦਰ ਹਨ। ਕਹਿੰਦੇ ਨੇ ਉਹਨਾਂ ਵਿੱਚ ਬੜੀਆਂ ਕਰਾਮਾਤਾਂ ਤੇ ਲੋਕੀ ਬੜੀਆਂ ਭੇਟਾਂ ਚੜਾਉਂਦੇ ਨੇ, ਨਮਸਕਾਰਾਂ ਕਰਦੇ ਨੇ, ਆਪਣੇ ਕੋਲ ਸੱਦੋ ਬੁਲਾਓ ਵੇਖੋ। ਤੇ ਔਰੰਗਜ਼ੇਬ ਕਹਿੰਦਾ ਵੀ ਮੈਨੂੰ ਤੇਰੇ ਤੇ ਯਕੀਨ ਹੈ, ਤੇਰੇ ਤੋਂ ਵੱਡਾ ਨਹੀਂ ਕੋਈ ਕਰਾਮਾਤੀ ਹੋ ਸਕਦਾ, ਮੈਨੂੰ ਹੋਰ ਕਿਸੇ ਦੀ ਲੋੜ ਨਹੀਂ। ਗੱਲ ਹੋਰ ਬੰਨੇ ਚਲੀ ਗਈ ਪਰ ਉੱਥੋਂ ਦੀ ਜਿਹੜੀ ਸੰਗਤ ਸੀ ਦਿੱਲੀ ਦੀ ਉਹਨਾਂ ਨੂੰ ਪਤਾ ਲੱਗਾ ਇਸ ਗੱਲ ਦਾ ਵੀ ਜਿਹੜਾ ਆਰਾਮ ਰਾਏ ਹੈ ਉਹ ਸਤਿਗੁਰਾਂ ਨਾਲ ਖਾਰ ਖਾਂਦਾ ਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ। ਗੁਰਬਖਸ਼, ਮਸੰਦ ਤੇ ਹੋਰ ਵੀ ਕੁਝ ਸੰਗਤ ਜਿਹੜੀ ਸੀ ਉਹ ਸਾਰੀ ਇਕੱਠੀ ਹੋ ਕੇ ਆਨੰਦਪੁਰ ਸਾਹਿਬ ਆਉਂਦੀ ਹੈ, ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ, ਭੇਟਾ ਰੱਖਦੇ ਹਨ, ਗਰੀਬ ਨਵਾਜ ਕੋਲੋਂ ਖੁਸ਼ੀਆਂ ਪ੍ਰਾਪਤ ਕਰਦੇ ਹਨ, ਸਤਿਗੁਰ ਦਿੱਲੀ ਦਾ ਹਾਲ ਚਾਲ ਪੁੱਛਦੇ ਨੇ, ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਕਿੱਦਾਂ ਦਿੱਲੀ ਗਏ, ਕਿਵੇਂ ਜੋਤੀ ਜੋਤ ਸਮਾਏ, ਇਹ ਸਾਰਾ ਕੁਝ ਉਹ ਗੁਰਬਖਸ਼ ਦੱਸਦਾ। ਤੇ ਗੁਰਮੁਖ ਪਿਆਰਿਓ, ਉਹਨੇ ਇਹ ਵੀ ਗੱਲ ਕਹੀ, ਰਾਮ ਰਾਏ ਨੇ ਦਰਬਾਰ ਵਿੱਚ ਗੱਲ ਚਲਾਈ ਹੈ ਪਾਤਸ਼ਾਹ ਜੀ, ਇਹਨਾਂ ਦੁਸ਼ਟਾਂ ਦੇ ਕੋਲੋਂ ਕੋਈ ਖੈਰ ਨਹੀਂ ਜਾਪਦੀ, ਕਿਰਪਾ ਕਰੋ, ਬਖਸ਼ਿਸ਼ ਕਰੋ, ਮਿਹਰ ਰੱਖਿਓ। ਸਤਿਗੁਰ ਕੋਈ ਗੁਰਮੁਖ ਪਿਆਰੇ ਅੱਗੋਂ ਬਚਨ ਕਰਦੇ ਨੇ, ਕੋਈ ਨਹੀਂ ਜਿੱਦਾਂ ਰਾਮ ਦੀ ਰਜਾ, ਜਿੱਦਾਂ ਪ੍ਰਭੂ ਦਾ ਭਾਣਾ। ਤੇ ਸਤਿਗੁਰਾਂ ਨੇ ਹੁਣ ਪ੍ਰੋਗਰਾਮ ਬਣਾਇਆ, ਨਗਰ ਵੀ ਕੁਝ ਵਸ ਚੁੱਕਿਆ ਤੀਰਥਾਂ ਦੀ ਯਾਤਰਾ ਕਰਨ ਦਾ, ਕੁਝ ਰੱਥ ਮੰਗਵਾਏ ਗਏ, ਡੋਲੇ ਤਿਆਰ ਕੀਤੇ ਨੇ, ਮਾਤਾ ਨਾਨਕੀ ਜੀ ਰੱਥ ਵਿੱਚ ਸਵਾਰ ਹੋਏ ਹਨ, ਮਾਤਾ ਗੁਜਰੀ ਜੀ ਡੋਲੇ ਵਿੱਚ ਸਵਾਰ ਹਨ, ਨਾਲ ਕਿਰਪਾਲ ਚੰਦ ਭਰਾ ਹੈ ਮਾਤਾ ਗੁਜਰੀ ਜੀ ਦਾ, ਹੋਰ ਵੀ ਕਈ ਸਿੱਖ ਸੇਵਕ ਜਿਹੜੇ ਪੈਦਲ ਨੇ। ਜਦੋਂ ਦੋ ਕੁ ਕੋਹ ਦੇ ਉੱਤੇ ਗਏ ਤੇ ਸੰਗਤਾਂ ਜਿਹੜੀਆਂ ਸੀ ਗੁਰਮੁਖ ਪਿਆਰਿਓ, ਕੁਝ ਪੈਦਲ ਸਨ, ਕੁਝ ਰੱਥ ਸਨ, ਗਰੀਬ ਨਵਾਜ ਆਪ ਘੋੜੇ ਤੇ ਸਵਾਰ ਹਨ, ਮਾਮਾ ਕਿਰਪਾਲ ਚੰਦ ਵੀ ਘੋੜੇ ਤੇ ਸਵਾਰ ਹੈ। ਤੇ ਆਓ ਭਾਈ ਸੰਤੋਖ ਸਿੰਘ ਜੀ ਦੁਆਰਾ ਸਰਵਣ ਕਰਦੇ ਹਾਂ ਜੀ।
ਮੰਦ ਮੰਦ ਗਮਨੇ ਗੁਰ ਸਵਾਮੀ,
ਏਦਾਂ ਗਰੀਬ ਨਵਾਜ ਪਾਤਸ਼ਾਹ ਹੌਲੀ ਹੌਲੀ ਜਾ ਰਹੇ ਹਨ,
ਸਗਲ ਕਟਨ ਕੇ ਅੰਤਰ ਜਾਮੀ,
ਐਸੇ ਸਤਿਗੁਰੂ ਜਿਹੜੇ ਸਭ ਘਟਾਂ ਦੀ ਜਾਣਨ ਵਾਲੇ ਨੇ।
ਪ੍ਰਥਮ ਸਿਵਰ ਦੋਏ ਕੋਸ ਲਗਾਇਓ,
ਪਹਿਲਾਂ ਜਿਹੜਾ ਕਹਿੰਦੇ ਪੜਾ ਸੀ ਨਾ, ਉਹ ਦੋ ਕੋਹ ਅਜੇ ਆਨੰਦਪੁਰ ਤੋਂ ਗਏ ਨੇ, ਉੱਥੇ ਪਹਿਲਾਂ ਪੜਾ ਹੋਇਆ ਹੈ,
ਨਰ ਸਮੁਦਾਇ ਮਿਲਣ ਕੋ ਆਇਓ।
ਉਹ ਪੜਾਅ ਉੱਥੇ ਤਾਂ ਹੋ ਗਿਆ ਵੀ ਬੜੀ ਦੂਰ ਤੋਂ ਸੰਗਤ ਚੱਲਦੀ ਆ ਰਹੀ ਸੀ ਦਰਸ਼ਨ ਕਰਨ ਵਾਸਤੇ, ਜਦੋਂ ਸੰਗਤਾਂ ਅੱਗੋਂ ਮਿਲ ਪਈਆਂ ਤੇ ਸਤਿਗੁਰਾਂ ਨੇ ਫਿਰ ਉੱਥੇ ਹੀ ਦੋ ਕੋਹ ਤੇ ਇੱਕ ਵਾਰ ਸਾਰੇ ਜਥੇ ਨੂੰ ਰੋਕ ਲਿਆ, ਉੱਥੇ ਰੁਕ ਕੇ ਗਰੀਬ ਨਵਾਜ ਪਾਤਸ਼ਾਹ ਉਹਨਾਂ ਨੂੰ ਦਰਸ਼ਨ ਦਿੰਦੇ ਹਨ।
ਚੇਤਕ ਦਰਬ ਕੋਸ਼ ਮੈਂ ਜਾਣਾ,
ਤੇ ਜਿੰਨਾ ਵੀ ਫਿਰ ਉੱਥੇ ਉਹਨਾਂ ਦਾ ਦਰਸ਼ਨ ਮੇਲਾ ਵੀ ਹੋਇਆ ਤੇ ਹੋਰ ਵੀ ਜਿੰਨਾ ਧਨ ਪਦਾਰਥ ਸਤਿਗੁਰਾਂ ਦੇ ਉੱਥੇ ਕੋਲ ਸੀ,
ਕੋਸ਼ਪਤੀ ਸੰਗ ਬਾਕ ਬਖਾਨਾ,
ਤੇ ਗਰੀਬ ਨਵਾਜ ਪਾਤਸ਼ਾਹ ਨੇ ਇਸ ਤਰ੍ਹਾਂ ਕੋਸ਼ਪਤੀ ਨੂੰ ਜਿਹੜਾ ਖਜ਼ਾਨਾ ਸਿੱਖ ਸਾਂਭਦਾ ਉਸ ਨੂੰ ਆਖਿਆ ਹੈ,
ਇੱਕ ਦਾਸ ਕੋ ਪੁਰ ਮਹਿ ਤਿਆਗਾ,
ਉਹ ਕਹਿਣ ਲੱਗੇ ਵੀ ਅਸੀਂ ਇੱਕ ਸਿੱਖ ਨੂੰ ਉੱਥੇ ਪਿੰਡ ਵਿੱਚ ਆਨੰਦਪੁਰ ਛੱਡ ਕੇ ਆਏ ਹਾਂ,
ਆਸਮਾਨ ਰਹਿਓ ਵੱਡ ਭਾਗਾ,
ਉਹ ਬੜੇ ਵੱਡੇ ਭਾਗਾਂ ਵਾਲਾ ਜਿਹੜਾ ਸੇਵਾ ਕਰਨ ਵਾਸਤੇ ਉੱਥੇ ਰੁਕ ਗਿਆ ਹੈ, ਰਹਿ ਗਿਆ ਹੈ,
ਸਗਰੋ ਧਨ ਤਿਸ ਕੋ ਤਾਬਿਦੀਨਾ,
ਤੇ ਸਤਿਗੁਰਾਂ ਆਖਿਆ ਵੀ ਹੋਰ ਵੀ ਜਿਹੜਾ ਸਾਡੇ ਕੋਲ ਧਨ ਸੀ ਅਸੀਂ ਉਹਨੂੰ ਦੇ ਆਏ ਹਾਂ,
ਗੁਰੂ ਲੱਖ ਖਰਚ ਪ੍ਰਵੀਨਾ,
ਤੇ ਗਰੀਬ ਨਵਾਜ ਪਾਤਸ਼ਾਹ ਨੇ ਸਿੱਖ ਨੂੰ ਆਖਿਆ ਵੀ ਉਹਨੂੰ ਹੋਰ ਵੀ ਜਿੰਨਾ ਧਨ ਹੈ ਕਿਸੇ ਚੀਜ਼ ਦੀ ਪਿੱਛੋਂ ਲੋੜ ਹੋਵੇ ਤੇ ਆਹ ਵੀ ਸਾਰਾ ਦੇ ਦੇਣਾ,
ਕੂਪ ਲਗਾਵੋ ਸਦਨ ਬਣਾਵੋ,
ਤੇ ਮੇਰੀ ਇਹ ਗੱਲ ਚੰਗੀ ਤਰ੍ਹਾਂ ਦੁਬਾਰਾ ਸੁਨੇਹਾ ਦੇ ਦੇਈ ਵੀ ਪਿੰਡ ਵਿੱਚ ਜਿੱਥੇ ਕਿਤੇ ਰਸਤੇ ਵਿੱਚ ਨਾ ਪਾਣੀ ਦਾ ਪ੍ਰਬੰਧ ਹੋਵੇ ਉੱਥੇ ਖੂਹ ਲਾਉਣਾ ਹੈ, ਕਿਉਂਕਿ ਬੜੀਆਂ ਲੰਮੀਆਂ ਯਾਤਰਾਵਾਂ ਹੁੰਦੀਆਂ ਸੀ, ਪਤਾ ਨੀ ਕਿੰਨੇ ਸਾਲ ਲੰਘ ਜਾਣ, ਤੇ ਸਦਨ ਜਿਹੜਾ ਕੋਈ ਬੇਘਰ ਹੈ ਜਿਹਦ ਕੋ ਗਰੀਬ ਕੋ ਘਰ ਨਹੀਂ ਉਹਦਾ ਘਰ ਬਣਾ ਕੇ ਦੇਣਾ ਹੈ,
ਹਰ ਜੋ ਪੁਰੀ ਕੇ ਹੇਤ ਬਸਾਵੋ,
ਤੇ ਸਤਿਗੁਰਾਂ ਆਖਿਆ ਵੀ ਇਹ ਵੀ ਸਾਰਾ ਧਨ ਤੂੰ ਉਹ ਸਿੱਖ ਨੂੰ ਦੇ ਦਈ ਤੇ ਆਨੰਦਪੁਰ ਦੇ ਵਾਸਤੇ ਪਿੰਡ ਦੇ ਨਿਰਮਾਣ ਦੇ ਵਾਸਤੇ ਖਰਚ ਕਰਨਾ ਹੈ,
ਜਿਮ ਸਭ ਲੋਕ ਅਧਿਕ ਸੁਖ ਪਾਏ,
ਜਿਹਦੇ ਨਾਲ ਸਾਰਿਆਂ ਨੂੰ ਬਹੁਤ ਸੁਖ ਹੋਵੇਗਾ,
ਸੋ ਤੁਮ ਕੀ ਜੈ ਸਦਾ ਬਣਾਏ,
ਇਸ ਕਰਕੇ ਗਰੀਬ ਨਵਾਜ ਸੁਨੇਹਾ ਭੇਜਦੇ ਨੇ ਕਿ ਉਹ ਕੰਮ ਕਰੋ ਜਿਹਦੇ ਨਾਲ ਕਿਸੇ ਦਾ ਵੀ ਹਿਰਦਾ ਨਾ ਦੁਖੇ, ਕਿਸੇ ਦਾ ਮਨ ਪਰੇਸ਼ਾਨ ਨਾ ਹੋਵੇ,
ਹੋਰ ਕੋ ਖੇਦ ਦੇਹ ਨਾ ਕੋਈ,
ਤੇ ਕੋਈ ਵੀ ਇਹ ਧਿਆਨ ਰੱਖਣਾ ਕਿ ਪਿੰਡ ਨੂੰ ਖੇਦ ਨਾ ਦਵੇ, ਦੁੱਖ ਨਾ ਪਹੁੰਚਾਵੇ,
ਜੇ ਕੋ ਦੇਹ ਰਹਿ ਨਾ ਸੋਈ,
ਤੇ ਜਿਹੜਾ ਕੋਈ ਦੁੱਖ ਦਵੇਗਾ, ਜਿਹੜਾ ਕੋਈ ਆਸਹਾਇਆਂ ਦੇ ਉੱਤੇ ਧੱਕਾ ਕਰੇਗਾ, ਜ਼ੋਰ ਜ਼ਬਰਦਸਤੀ ਕਰੇਗਾ, ਤੇ ਸ਼ੁਰੂ ਤੋਂ ਹੀ ਹੁੰਦਾ ਆਇਆ ਵੀ ਉਹਦਾ ਗਰੀਬ ਨਵਾਜ ਕਹਿੰਦੇ ਆਪੇ ਹੀ ਪਤਨ ਹੋ ਜਾਏਗਾ, ਉਹ ਜਿਹੜਾ ਕਿਸੇ ਨੂੰ ਦੁੱਖ ਦੇਣ ਵਾਲਾ ਉਹਦਾ ਆਪੇ ਹੀ ਉਹਦੇ ਬੀਜੇ ਹੋਏ ਬੀ ਅੱਗੇ ਆ ਜਾਣਗੇ।
ਇਮ ਤਿਸ ਕੋ ਸਮਝਾਏ ਗੁਸਾਈ,
ਏਦਾਂ ਗਰੀਬ ਨਵਾਜ ਪਾਤਸ਼ਾਹ ਨੇ ਉਹ ਸਿੱਖ ਨੂੰ ਸਮਝਾਇਆ ਹੈ।
ਬੈਠੀ ਸੰਗਤ ਟਿਗ ਸਮੁਦਾਈ,
ਗਰੀਬ ਨਵਾਜ ਪਾਤਸ਼ਾਹ ਜੀ ਉਥੋਂ ਆਨੰਦਪੁਰ ਤੋਂ ਜਿਥੇ ਦੋ ਕੋਹ ਤੇ ਬੈਠੇ ਸਨ, ਅੱਗੋਂ ਸੰਗਤ ਆਈ ਸੀ, ਸਤਿਗੁਰਾਂ ਦੇ ਦਰਸ਼ਨ ਕਰਦੀ ਪਈ ਹੈ।
ਤਿੰਨ ਦਿਸ਼ ਦੇਖ ਦ੍ਰਿਸ਼ਟ ਜੁਤ ਕਰਨਾ,
ਹੁਣ ਸੰਗਤ ਆਈ ਸੀ, ਗਰੀਬ ਨਵਾਜ ਪਾਤਸ਼ਾਹ ਨੇ ਵੇਖਿਆ ਵੀ ਬੜੇ ਸ਼ਰਧਾਵਾਨ ਪ੍ਰੇਮ ਨਾਲ ਭਰੇ ਹੋਏ ਸਿੱਖ ਨੇ, ਕਿੱਡੀ ਦੂਰੋਂ ਯਾਤਰਾ ਕਰਕੇ ਆਏ ਹਨ। ਮੇਰ ਦ੍ਰਿਸ਼ਟੀ ਪਾਉਂਦਿਆਂ ਹੋਇਆਂ ਪਾਤਸ਼ਾਹ ਜੀ ਉਹਨਾਂ ਸਿੱਖਾਂ ਉੱਤੇ,
ਚਾਹਤ ਨਹਿ ਕਲੇਸ਼ਨ ਹਰਨਾ,
ਗਰੀਬ ਨਵਾਜ ਪਾਤਸ਼ਾਹ ਜੀ ਉਹਨਾਂ ਦੇ ਦੁੱਖ ਦੂਰ ਕਰਦੇ ਨੇ, ਉਹਨਾਂ ਦਾ ਕਲੇਸ਼ ਦੂਰ ਕਰਦੇ ਨੇ, ਭਾਵ ਉਹਨਾਂ ਦੇ ਮਨ ਨੂੰ ਨਿਰਮਲ ਕਰਨ ਵਾਸਤੇ, ਉਹਨਾਂ ਦਾ ਮਾਰਗ ਸੁਗਮ ਬਣਾਉਣ ਵਾਸਤੇ ਇਸ ਤਰ੍ਹਾਂ ਸਾਧੂ ਉਪਦੇਸ਼ ਦਿੰਦੇ ਹਨ।
ਖੁਸ਼ਕ ਦੀਨ ਉਪਦੇਸ਼ ਬਣਾਏ,
ਇਹਦਾ ਪਾਤਸ਼ਾਹ ਜੀ ਨੇ ਉੱਥੇ ਪਵਿੱਤਰ ਬਚਨ ਕਹਿ ਹਨ ਉਪਦੇਸ਼ ਦਿੱਤਾ ਹੈ।
ਬਹੁਰ ਬਿਸਰਜਨ ਕੀਨ ਸੁਭਾ ਸੁਣਾਏ,
ਤੇ ਇਹਦਾ ਸਤਿਗੁਰਾਂ ਨੇ ਉਪਦੇਸ਼ ਦੇ ਕੇ ਤੇ ਉਹ ਜਿਹੜੀ ਸਿੱਖ ਸੰਗਤ ਸੀ ਉਸ ਨੂੰ ਵਿਦਾ ਕਰਨਗੇ।
ਉਹ ਸਿੱਖੋ ਨਰ ਤਨ ਇਹੋ ਰਤਨ,
ਸਤਿਗੁਰ ਆਖਿਆ ਗੁਰੂ ਦੇ ਉਹ ਸਿੱਖੋ ਜਿਹੜਾ ਮਨੁੱਖ ਤਨ ਹੈ ਇਹ ਬੜਾ ਅਮੁੱਲਕ ਹੈ, ਇਹ ਬੜਾ ਜਿਆਦਾ ਕੀਮਤੀ ਹੈ, ਇਹ ਬਹੁਤ ਜਿਆਦਾ ਦੁਰਲੱਭ ਹੈ ਜੀ।
ਜਿਮ ਸਫਲਾ ਤਿਮ ਕੀਜੈ ਜਤਨ,
ਤੇ ਏਦਾਂ ਦੇ ਯਤਨ ਕਰਨੇ ਚਾਹੀਦੇ ਨੇ ਜਿਹਦੇ ਨਾਲ ਇਹ ਸਫਲਾ ਹੋ ਜਾਏ, ਜਿਹਦੇ ਨਾਲ ਇਹਦੀ ਮਨੁੱਖਾ ਜਨਮ ਵਿਚ ਆਇਆ ਦੀ ਘਾਲ ਜਿਹੜੀ ਆ ਉਹ ਥਾਏ ਪੈ ਜਾਵੇ।
ਜਗ ਧੰਦੇ ਮੈਂ ਫਸ ਨ ਬਿਤਾਵਹੁ,
ਸਤਿਗੁਰਾਂ ਉਪਦੇਸ਼ ਦਿੱਤਾ ਸੰਗਤ ਨੂੰ ਵੀ ਇਹ ਜਿਹੜਾ ਜਗ ਦਾ ਧੰਦਾ ਹੈ ਇਹਦੇ ਚ ਫਸ ਕੇ ਕਿਤੇ ਆਪਣਾ ਜੀਵਨ ਜਿਹੜਾ ਉਹ ਬਰਬਾਦ ਨਾ ਕਰ ਦਿਓ। ਜੱਗ ਦਾ ਧੰਦਾ ਤਿਆਗਣ ਵਾਸਤੇ ਨਹੀਂ ਆਖਿਆ, ਸਤਿਗੁਰਾਂ ਨੇ ਆਖਿਆ ਫਸਣਾ ਨਹੀਂ ਹੈ, ਤਿਆਗਣਾ ਹੋਰ ਹੁੰਦਾ ਨਾ ਫਸਣਾ ਹੋਰ ਹੁੰਦਾ। ਗੁਰਮੁਖ ਪਿਆਰਿਓ ਗਰੀਬ ਨਵਾਜ ਕਹਿੰਦੇ ਨੇ ਕਾਰ ਵਿਹਾਰ ਵੀ ਕਰਨੇ ਨੇ, ਕੰਮ ਕਾਰ ਵੀ ਜ਼ਰੂਰੀ ਹਨ, ਪਰ ਫਸਣਾ ਨਹੀਂ ਹੈ, ਉਹਨਾਂ ਦੇ ਵਿੱਚ ਖਚਤ ਨਹੀਂ ਹੋਣਾ। ਪਾਤਸ਼ਾਹ ਕਹਿੰਦੇ ਇਹਦੇ ਚ ਫਸ ਕੇ ਕਿਤੇ ਜੀਵਨ ਖਰਾਬ ਨਾ ਕਰ ਲਿਓ।
ਬਿਨਸ ਜਾਏ ਪਿਖ ਨਾ ਬਿਰਮਾਓ,
ਤੇ ਜੋ ਕੁਝ ਤੁਸੀਂ ਦੇਖਦੇ ਪਏ ਜੇ ਇਹ ਜੋ ਸਰੀਰ ਵੀ ਨਜ਼ਰੀ ਆਉਂਦਾ ਇਹ ਵੀ ਬਿਨਸ ਜਾਏਗਾ, ਇਹ ਵੀ ਨਾਸ ਹੋ ਜਾਵੇਗਾ।
ਇਹ ਜੀਵਕਾ ਹੋਏ ਨਿਸ਼ਪਾਪ,
ਤੇ ਜਿਹੜਾ ਮਨੁੱਖ ਆਪਣੀ ਜੀਵਕਾ ਵਾਸਤੇ ਨਿਸ਼ਪਾਪ ਹੋ ਕੇ ਬਿਨਾਂ ਪਾਪ ਤੋਂ, ਕਿਉਂਕਿ ਬਿਨਾਂ ਮਨੁੱਖ ਨੂੰ ਜੀਣ ਵਾਸਤੇ ਜੀਵਕਾ ਦੀ ਜ਼ਰੂਰਤ ਹੈ, ਤੇ ਗਰੀਬ ਨਵਾਜ ਕਹਿੰਦੇ ਉਹ ਜੀਵਕਾ ਉਹ ਜਿਹੜੀ ਤੇਰੀ ਕਾਰ ਕੰਮ ਵਿਹਾਰ ਹੈ ਪਾਪ ਤੋਂ ਬਿਨਾਂ ਹੋਵੇ ਜੇ।
ਕਰੋ ਕਾਰ ਕੋ ਹਰ ਹਰ ਜਾਪ,
ਤੇ ਐਸੀ ਕਾਰ ਤੂੰ ਕਰੀ, ਐਸਾ ਕੰਮ ਕਰੀ ਜਿਹਦੇ ਵਿੱਚ ਪਾਪ ਨਾ ਹੋਵੇ, ਤੇ ਹਰੀ ਦਾ ਨਾਮ ਪ੍ਰਭੂ ਦਾ ਸਿਮਰਨ ਕਰਨਾ ਹੈ।
ਮਨ ਮੈਂ ਸਿਮਰਨ ਕੀ ਲਿਵ ਰੱਖੋ,
ਮਨ ਵਿੱਚ ਪ੍ਰਭੂ ਦੇ ਸਿਮਰਨ ਦੀ ਲਿਵ, ਉਹਦੇ ਨਾਲ ਆਪਣੇ ਮਨ ਦੀ ਬਿਰਤੀ ਨੂੰ ਭਜਨ ਦੇ ਨਾਲ ਸਦਾ ਜੋੜ ਕੇ ਰੱਖਣਾ ਹੈ।
ਸਵਾਸ ਨ ਬ੍ਰਿਥਾ ਜਾਏ ਮਕਾਖੋ,
ਇਸ ਕਰਕੇ ਕੋਈ ਵੀ ਸਵਾਸ ਜਿਹੜਾ ਪ੍ਰਭੂ ਨਾਮ ਤੋਂ ਬ੍ਰਿਥਾ ਨਾ ਜਾਵੇ।
ਸੰਗਤ ਜਾਂ ਗੁਰ ਕੀ ਮਿਲ ਜਾਏ,
ਤੇ ਜਿੱਥੇ ਕਿਤੇ ਗੁਰੂ ਦੀ ਸੰਗਤ ਮਿਲ ਜਾਏ, ਗੁਰੂ ਦੇ ਸਿੱਖਾਂ ਦਾ ਦੀਦਾਰਾ ਹੋ ਜਾਵੇ।
ਸੇਵਾ ਕਰੋ ਪ੍ਰੇਮ ਉਪਜਾਏ,
ਪ੍ਰੇਮ ਦੇ ਨਾਲ ਉਹਨਾਂ ਦੀ ਸੇਵਾ ਕਰਨੀ ਹੈ।
ਅੱਖਾ ਪਾਣੀ ਪੀ ਸਨ ਕੀ ਜਾਏ,
ਉਦੋਂ ਗਰਮੀ ਹੁੰਦੀਆਂ ਸਨ, ਕੋਈ ਇੰਨੇ ਪ੍ਰਬੰਧ ਨਹੀਂ ਸੀ, ਹੱਥਾਂ ਦੇ ਨਾਲ ਹੀ ਪੱਖੇ ਝੱਲੇ ਜਾਂਦੇ ਸਨ, ਹੱਥਾਂ ਨਾਲ ਹੀ ਆਟਾ ਪੀਸਿਆ ਜਾਂਦਾ ਸੀ। ਗਰੀਬ ਨਵਾਜ ਕਹਿੰਦੇ ਸਿੱਖਾਂ ਦੀ ਸੇਵਾ ਕਰਨੀ, ਪੱਖਾ ਚੱਲਣਾ, ਪਾਣੀ ਭਰਨਾ, ਆਟਾ ਪੀਣਾ ਆਦਿਕ,
ਯਥਾ ਸ਼ਕਤੀ ਧਨ ਆਦਿਕ ਦੀ ਜਾ,
ਤੇ ਹੋਰ ਵੀ ਜੋ ਕੁਝ ਸਮਰੱਥਾ ਹੋਵੇ ਪੁੰਨ ਦਾਨ ਕਰਨਾ ਹੈ।
ਅੰਨ ਬਸਨ ਅਰਪਣ ਕਰਦਾ
ਹੋਰ, ਅੰਨ ਕੱਪੜਾ ਆਦਿਕ ਅਰਪਣਾ ਹੈ।
ਚਰਨ ਚਾਪ ਸਫਲਤਾ ਪੈ ਹੋ,
ਏਦਾਂ ਕਹਿੰਦੇ ਚਰਨਾਂ ਨੂੰ ਚੰਪਣਾ, ਮੁੱਠੀ ਚਾਪੀ ਕਰਨੀ। ਭਾਈ ਗੁਰਦਾਸ ਜੀ ਦਾ ਗੁਰਮੁਖ ਪਿਆਰੇ ਇੱਕ ਕਵਿਤ ਹੈ ਬੜਾ ਸੁੰਦਰ, ਉਹ ਕਹਿੰਦੇ ਸੇਵਾ ਦਾ ਮਹਾਤਮ ਬੜਾ ਜ਼ਿਆਦਾ ਉੱਤਮ ਹੈ। ਸੇਵਾ ਵੀ ਗੁਰਮੁਖ ਪਿਆਰੇ ਕਈ ਪ੍ਰਕਾਰ ਦੀ ਹੈ। ਇੱਕ ਤੇ ਸੇਵਾ ਉਹ ਹੈ ਜਿਹਦਾ ਅਰਥ ਸਾਰੇ ਸਮਝਦੇ ਹਨ, ਹੱਥਾਂ ਕਰਕੇ ਸਰੀਰ ਕਰਕੇ ਕੀਤੀ ਜਾਂਦੀ ਹੈ। ਇੱਕ ਸੇਵਾ ਹੈ ਨਾਮ ਜਪਣਾ, ਸਿਮਰਨ ਕਰਨਾ, ਪਾਠ ਕਰਨਾ, ਇਹ ਵੀ ਇੱਕ ਸੇਵਾ ਹੈ। ਕਲਗੀਧਰ ਪਾਤਸ਼ਾਹ ਨੇ ਇਸ ਸੇਵਾ ਦਾ ਜ਼ਿਕਰ ਬਚਿੱਤਰ ਨਾਟਕ ਵਿੱਚ ਕੀਤਾ। ਗਰੀਬ ਨਵਾਜ ਕਹਿੰਦੇ ਨੇ ਤਾ ਤਿੰਨ ਜੋ ਕਰੀ ਅਲੱਖ ਕੀ ਸੇਵਾ, ਮੇਰੇ ਮਾਤਾ ਪਿਤਾ ਨੇ अलख ना लखे जान वाले जिस दी लखता ही नहीं पाई जा सकती परमेश्वर दी, मेरे माता पिता ने ओदी सेवा कीती, ओदी सेवा कितना हो सकती है, नाम जप के सिमरन करके भजन बंदगी करके, ए उस परमेश्वर दी सेवा। तिन जो करी अलख की सेवा ताते पै प्रसन्न गुरदेवा। गुरमुख प्यारे हो, भाई गुरदास जी दूजी सेवा दी गल करदे ने जेड़ी गुरु तेग बहादुर पातशाह जी फरमा रहे हन। सतगुर कहिंदे ने पखा फेरना, पानी ढोना लंगर विच, इशनान कराउना सिखां दा, आटा पीना हत्थां नाल चक्की जेड़ी है, ते भाई जी दे बचन ने ओ कहिंदे ने पंच बार गंग जाए, पंच बार प्राग नहाए, सोई पुन एक गुर सिख को नवाए का, सिख को पिलाए पानी, पाओ करै कुरखैत असोमेद जग फल सिख को जवाए का। जैसे सत मंदिर कंचन के उसार दीने, तैसा पुन सिख को चाप पग सुवाए का। जैसे बीस बार दर्श साध किया काहू, तैसा पुन सिख को चाप पग सुवाए का। ते गरीब नवाज पातशाह कहिंदे ने मुठी चापी करनी है, इस तरह सेवा करनी है,
अब तब कर बे को नहकाल।
ते सतगुरु पातशाह कहिंदे ने सेवा करन लग्या कोई समा नहीं, कोई घड़िया नहीं वेखणिया हन,
जिसते उपजत शक्ति विशाल।
ए सेवा केदां दी चीज है, ए जेड़ा समा पातशाह कहिंदे कलयुग दा जेड़ा समा, एदे च सेवा दा बड़ा उच्चा दर्जा, एदे च सेवा दा बड़ा वड्डा महात्म है। होर कहिंदे होर कुछ करन दा समा नहीं है, तप दा समा नहीं है, ए सेवा दा समा। पाशा जी फरमाउंदे हन
तीनों देव आदि जग अहे,
पहले तीन देव जेड़े जग दे विच होए हन,
सो भी तप को तापति रहे।
वो जेड़े देवते ने उन्हां भी बड़ी तपस्या कीती है, वो भी तप करदे रहे हन।
अस को वस्तु न जानी परे,
ते एहो जी कोई वस्तु जानी नहीं जांदी है,
पाए नहीं तप तापन करे,
ते जेड़ी वस्तु तप कीतियां नहीं मिलदी है। कहिंदे ध्रुव तो आदक होर भी जिन्ने भगत होए ने जिन्हां नूं वडियाई मिली है,
अधिक प्रताप होए बिरधाई,
बड़ा कहिंदे उन्हां ने प्रताप इस गल चो पाया तप करके,
तप कर बे ते प्राप्ति होए,
जो उन्हां नूं तप करके प्राप्त होया है,
तप की महिमा कह सब कोए।
तप दी महिमा कहिंदे वेद शास्त्र कहिंदे ने सारियां विच तप नूं बड़ा ज्यादा दुर्लभ आखिया है,
जिसको समा नहीं अभिजान हो।
पर सच्चे पातशाह कहिंदे माड़ी चीज त नहीं, पर ओदा हुण समा नहीं है, तप वाला जेड़ा समा ना, हुण जेड़ा ए समा चलदा ए तपदा नहीं है।
निर्बल प्राणी बिद तपछन हो,
ते लोक भी जेड़े ने ओ भी इन्ने मजबूत नहीं है, उना को समा भी नहीं है, इन्ना निर्बल हन,
जिसते सहस गुना फल पावे।
ते मैं तुहानू पातशाह कहिंदे दसदा जिहदे नाल तप नालों भी हजारां गुणा वध फल मिलदा, हजारां गुणा वध पुन मिलदा है,
जो सतसंगत सेव कमावे,
जेड़ा साध संगत दी सेवा करदा है,
तप की महिमा ते अधिकाई।
ओ जेड़ी सेवा ना गुरु तेग बहादुर पातशाह संगत नू पवित्र उपदेश बख्शिश कर रहे ने कि जेड़ी सेवा ओ तप दे नालों हजारां गुणा वध फलदी है। पातशाह जी कहिंदे इस कलयुग दे विच जेड़ी सेवा ओ तप दे नालों भी ज्यादा श्रेष्ठ मन्नी जांदी है, ते फलदायक मन्नी जांदी है।
अपर बात क्या कहे बनाई,
होर गरीब नवाज कहिंदे भी मैं केड़ी गल कवां, होर मैं की दसां,
जाते जान हो सेवा सार।
इस करके सतगुरा उपदेश दिता भी सेवा जेड़ी है ना वो सार है, वो श्रेष्ठ है। किसे सज्जन ने लिखिया, वो कहिंदा सेवा एक उच्ची मंजिल है, जिस ते चढ़ जाना औखा है, आरे दे हेठां बह के ते तन नूं चरवाउणा सौखा है, सेवा कर अनसुईया ने सूरज नूं कब्जे कर लीता, सेवा कर कन्हैये ने रमजान दा सागर तर लीता। ए सेवा प्रेम प्याली है, जिस जूड़े ने पी लीती है, ਹੱਸ ਹੱਸ ਕੇ ਬੰਦ ਕਟਵਾ ਲੈ ਨੇ, ਪਰ ਮੁੱਖੋਂ ਸੀ ਨਾ ਕੀਤੀ ਹੈ। ਗੁਰੂ ਘਰ ਵਿੱਚ ਬਾਬੇ ਬੁੱਢੇ ਨੇ ਜਦੋਂ ਸੇਵਾ ਤਾਈ ਰਿਜਾ ਲੀਤਾ, ਵੱਧ ਚੜ ਕੇ ਰਿਸ਼ੀਆਂ ਮੁਨੀਆਂ ਤੋਂ ਉਸਨੇ ਸੀ ਰੁਤਬਾ ਪਾ ਲੀਤਾ। ਨਿਸ਼ਚੇ ਕਰ ਸੇਵਾ ਕਰਿਆ ਹੀ ਕਈ ਖਾਲੀ ਗੋਦਾਂ ਭਰ ਜਾਵਣ, ਜੋ ਬਹੁਤ ਚਿਰਾਂ ਤੋਂ ਤਪੀਆਂ ਨੇ ਮਾਵਾਂ ਦੀਆਂ ਹਿੱਕਾਂ ਠਰ ਜਾਵਣ। ਪਾਤਸ਼ਾਹ ਕਹਿੰਦੇ ਬੜੀ ਦੁਰਲਭ ਚੀਜ਼ ਹੈ ਸੇਵਾ। ਪੰਜਵੇਂ ਪਾਤਸ਼ਾਹ ਸੇਵਾ ਦੇ ਬਾਰੇ ਆਪਣੇ ਪਵਿੱਤਰ ਬਚਨ ਇਸ ਤਰ੍ਹਾਂ ਗੁਰਮੁਖ ਪਿਆਰੇ ਉਹ ਕਿਰਪਾ ਕਰਦੇ ਨੇ, ਉਹ ਕਹਿੰਦੇ ਨੇ ਪਾਸ਼ੰ ਕਰੋਤ ਅਗਰਨੀ ਵਾਹ ਨਿਰਾਸੰ ਆਸ ਪੂਰਨ ਨਿਰਧਨੰ ਭਯੰ ਤਨਵੰਤਾ ਰੋਗੀਅੰ ਰੋਗ ਖੰਡਨ। ਕਹਿੰਦੇ ਨੇ ਜਿਹੜਾ ਕੋਈ ਪਿੱਛੇ ਰਹਿ ਗਿਆ ਜ਼ਿੰਦਗੀ ਦੀ ਦੌੜ ਵਿੱਚ, ਉਹ ਸੇਵਾ ਕਰੇ ਉਹ ਅੱਗੇ ਆ ਜਾਏਗਾ। ਜਿਹਦੀਆਂ ਆਸਾਂ ਨਹੀਂ ਪੂਰੀਆਂ ਹੁੰਦੀਆਂ, ਉਹ ਸੇਵਾ ਕਰੇ ਉਹਦੀਆਂ ਆਸਾਂ ਪੂਰੀਆਂ ਹੋ ਜਾਣਗੀਆਂ। ਨਿਰਾਸੰ ਆਸ ਪੂਰਨ, ਜੇ ਕੋਈ ਬੰਦਾ ਰੋਗੀ ਹੈ ਉਹਦੇ ਰੋਗ ਦੂਰ ਨਹੀਂ ਹੁੰਦੇ, ਪੰਜਵੇਂ ਪਾਤਸ਼ਾਹ ਕਹਿੰਦੇ ਸੇਵਾ ਕਰੇ ਉਹਦੇ ਰੋਗ ਦੂਰ ਹੋ ਜਾਣਗੇ, ਰੋਗੀਆਂ ਰੋਗ ਖੰਡਨ। ਜੇ ਕੋਈ ਬੰਦਾ ਗਰੀਬ ਹੈ, ਕੋ ਧਨ ਪਦਾਰਥ ਨਹੀਂ, ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਸੇਵਾ ਕਰੇ ਤੇ ਉਹਦੇ ਕੋ ਧਨ ਪਦਾਰਥ ਆਜੂ, ਧਨਵਾਨ ਹੋ ਜਾਏਗਾ। ਨਿਰਧਨੰ ਭਯੰ ਧਨਵੰਤਾ, ਅੱਗੇ ਕਹਿੰਦੇ ਨੇ ਜੇ ਕੋਈ ਚਾਹੁੰਦਾ ਵੀ ਮੇਰਾ ਮਨ ਟਿਕ ਜੇ, ਮੇਰੀ ਬਿਰਤੀ ਟਿਕ ਜੇ, ਮੈਨੂੰ ਰਾਮ ਨਾਮ ਦਾ ਦਾਨ ਮਿਲ ਜਾਏ, ਕਹਿੰਦੇ ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ, ਉਹ ਸੇਵਾ ਕਰੇ ਉਹਦੀ ਮਤ ਨਿਰਮਲ ਹੋ ਜਾਏਗੀ, ਉਹਦੀ ਬੁੱਧੀ ਨਿਰਮਲ ਹੋ ਜਾਏਗੀ, ਉਹਦਾ ਮਨ ਏਕਾਗਰ ਹੋ ਜਾਏਗਾ। ਕਹਿੰਦੇ ਨੇ ਪਾਰ ਬ੍ਰਹਮ ਪੁਰਖ ਦਾ ਤਾਰਾ ਗੁਰ ਸੇਵਾ ਕਿੰਗ ਨਾ ਲੱਭਿਆ, ਤੇ ਇਹੋ ਜੀ ਦੱਸੋ ਕਿਹੜੀ ਚੀਜ਼ ਹੈ ਜਿਹੜੀ ਸੇਵਾ ਕਰਨ ਤੋਂ ਪ੍ਰਾਪਤ ਨਹੀਂ ਹੁੰਦੀ, ਜਿਹੜੀ ਸੇਵਾ ਕਰਨ ਤੋਂ ਮਿਲਦੀ ਨਹੀਂ ਹੈ। ਕਹਿੰਦੇ ਨੇ ਲੱਖ ਸੁਰਗ ਸਿਰਤਾਜ, ਭਾਈ ਗੁਰਦਾਸ ਜੀ ਲੱਖ ਸੁਰਗ ਸਿਰਤਾਜ ਚੁੱਲ ਚੁਕਾਵਣੀ, ਗੁਰੂ ਘਰ ਵਿੱਚ ਝੋਕਾ ਲਾਉਣ ਵਾਲੇ ਨੂੰ ਹੀ ਲੱਖਾਂ ਸੁਰਗਾਂ ਦਾ ਸਰਤਾਜ ਭਾਈ ਗੁਰਦਾਸ ਜੀ ਨੇ ਗੁਰਮੁਖ ਪਿਆਰਿਓ ਆਖਿਆ। ਇਸ ਕਰਕੇ ਸੇਵਾ ਜਿਹੜੀ ਇਹਨੂੰ ਬੜਾ ਵੱਡਾ ਜਿਹੜਾ ਦਰਜਾ ਦਿੱਤਾ ਗਿਆ। ਦਸਵੇਂ ਪਾਤਸ਼ਾਹ ਇੱਕ ਵਾਰੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਦਸਵੇਂ ਪਾਤਸ਼ਾਹ ਨੂੰ ਇੱਕ ਵਾਰ ਪਿਆਸ ਲੱਗੀ ਤੇ ਸਤਿਗੁਰਾਂ ਆਖਿਆ ਵੀ ਪਾਣੀ ਪੀਣਾ। ਸਿੱਖ ਕਾਰ ਵਿਹਾਰ ਕਰਦੇ ਸਨ ਜਲ ਛਕਣਾ। ਇੱਕ ਸਿੱਖ ਬੜਾ ਅਮੀਰ ਸੇਠਾਂ ਦਾ ਲੜਕਾ ਦੌੜ ਕੇ ਆਇਆ ਭੱਜ ਕੇ ਵੀ ਸਤਿਗੁਰਾਂ ਨੂੰ ਅੱਜ ਜਲ ਛਕਾਊਂਗਾ। ਹੱਥ ਧੋਤੇ, ਬਾਟਾ ਮਾਂਜਿਆ, ਪਾਣੀ ਖੂਹ ਤੋਂ ਭਰ ਕੇ ਲਿਆਇਆ। ਸਤਿਗੁਰਾਂ ਨੇ ਜਦੋਂ ਬਾਟਾ ਹੱਥ ਵਿੱਚ ਫੜਿਆ ਤੇ ਗਰੀਬ ਨਵਾਜ ਕਹਿੰਦੇ ਵੀ ਬੜੇ ਸੋਹਣੇ ਤੇਰੇ ਪਿਆਰੇ ਪਿਆਰੇ ਕੂਲੇ ਕੂਲੇ ਹੱਥ ਆ, ਤੇ ਉਹ ਕਹਿੰਦਾ ਸੱਚੇ ਪਾਤਸ਼ਾਹ ਪਹਿਲੀ ਵਾਰ ਤੁਹਾਨੂੰ ਹੀ ਆ ਪਾਣੀ ਦਾ ਬਾਟਾ ਫੜਾਇਆ। ਬੜੇ ਨੌਕਰ ਚਾਕਰ ਨੇ, ਬੜੇ ਘਰ ਵਿੱਚ ਸੇਵਕ ਨੇ, ਕਦੀ ਨੀ ਕੋਈ ਕੰਮ ਕੀਤਾ। ਸਤਿਗੁਰਾਂ ਨੇ ਉਹ ਬਾਟਾ ਥੱਲੇ ਰੱਖਤਾ ਵੀ ਭਾਵੇਂ ਮੈਨੂੰ ਪਿਆਸ ਤੇ ਲੱਗੀ ਪਰ ਤੇਰੇ ਹੱਥੋਂ ਪਾਣੀ ਨਹੀਂ ਪੀਣਾ। ਗਰੀਬ ਨਵਾਜ ਹੱਥ ਵੀ ਧੋਤੇ ਨੇ, ਬਾਟਾ ਵੀ ਮਾਂਜਿਆ, ਪਾਣੀ ਵੀ ਤਾਜ਼ਾ ਭਰ ਕੇ ਲੈ ਕੇ ਆਇਆ, ਗੱਲ ਕੀ ਹੋਈ ਹੈ? ਸਤਿਗੁਰ ਕਹਿੰਦੇ ਬਹਿ ਜਾ ਤੈਨੂੰ ਮੈਂ ਦੱਸਾਂ। ਤੇ ਭਾਈ ਗੁਰਦਾਸ ਜੀ ਲਿਖਦੇ ਨੇ ਪਾਤਸ਼ਾਹ ਜੀ ਨੇ ਉੱਥੇ ਬਚਨ ਕਹੇ ਸੁਣ ਸਿੱਖਾ ਗੁਰਮਤ ਇਹ ਸਾਰ। ਤੈਨੂੰ ਮੈਂ ਗੁਰਮਤ ਦਾ ਸਾਰ ਦੱਸਣ ਲੱਗਾ। ਸਤ ਸੰਗਤ ਕੀ ਸੇਵ ਉਦਾਰ, ਸੇਵਾ ਕਰਨੀ ਇਹਦੇ ਤੋਂ ਵੱਡੀ ਕੋਈ ਗੱਲ ਨਹੀਂ ਗੁਰਸਿੱਖੀ ਵਿੱਚ। ਸੁਣ ਸਿੱਖਾ ਗੁਰਮਤਿ ਇਹ ਸਾਰ, ਸਤ ਸੰਗਤ ਕੀ ਸੇਵ ਉਦਾਰ। ਭਾਵੇਂ ਤੇਰੇ ਹੱਥ ਧੋਤੇ ਹੀ ਨੇ, ਇਹਨਾਂ ਨੂੰ ਪਵਿੱਤਰ ਨਹੀਂ ਮੰਨਿਆ ਜਾਏਗਾ। ਕਦੋਂ ਪਵਿੱਤਰ ਹੋਣਗੇ? ਹੱਥ ਪਵਿੱਤਰ ਟਹਿਲ ਤੇ ਜਨ, ਜਦੋਂ ਤੂੰ ਸੇਵਾ ਕਰੇਗਾ ਉਦੋਂ ਤੇਰੇ ਹੱਥ ਪਵਿੱਤਰ ਹੋਣਗੇ। ਪਾਦ ਪਵਿੱਤਰ ਗੁਰਦਰਸ ਪੈਨ, ਪੈਰ ਉਦੋਂ ਪਵਿੱਤਰ ਹੋਣਗੇ ਜਦੋਂ ਗੁਰੂ ਦਾ ਦਰਸ਼ਨ ਕਰਨ ਵਾਸਤੇ ਚੱਲ ਕੇ ਜਾਏਗਾ ਸਾਧ ਸੰਗਤ ਦੇ ਵਿੱਚ। ਹੱਥ ਪਵਿੱਤਰ ਟਹਿਲ ਤੇ ਜਨ, ਪਾਦ ਪਵਿੱਤਰ ਗੁਰਦਰਸ ਪੈਨ। ਤੇ ਜਿਹੜੇ ਬੰਦੇ ਨਹੀਂ ਸੇਵਾ ਕਰਦੇ, ਜਿਮ ਮੁਰਦੇ ਕੇ ਅੰਗ ਅਪਾਵਨ, ਸੁੱਖ ਚੈ ਸਭ ਨੇ ਕਰੈ ਸੁਹਾਵਣ। ਜਿੱਦਾਂ ਮਰੇ ਹੋਏ ਬੰਦੇ ਨੂੰ ਹੱਥ ਲਾ ਕੇ ਜਾਂ ਨਾਲ ਜਾ ਕੇ ਨਹਾਉਣਾ ਪੈਂਦਾ, ਏਦਾਂ ਜਿਹੜਾ ਬੰਦਾ ਸੇਵਾ ਨਹੀਂ ਕਰਦਾ ਉਹਦੀ ਦੇਹੀ ਮੁਰਦਿਆਂ ਦੇ ਸਮਾਨ ਹੈ। ਇਸ ਕਰਕੇ ਤੇਰੇ ਹੱਥੋਂ ਪਾਣੀ ਨਹੀਂ ਪੀਤਾ। ਜਿਮ ਮੁਰਦੇ ਕੇ ਅੰਗ ਅਪਾਵਨ, ਸੁਕਚੈ ਸਭਨੈ ਕਰੈ ਸੁਹਾਵਨ। ਏਦਾਂ ਉਸ ਬੰਦੇ ਦੀ ਦੇਹੀ ਹੈ। ਉਹ ਕਹਿੰਦਾ ਗਰੀਬ ਨਵਾਜ ਬੜੀ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਮੈਨੂੰ ਪਤਾ ਲੱਗ ਗਿਆ ਕਿ ਮੈਂ ਸੇਵਾ ਨਹੀਂ ਸੀ ਕੀਤੀ, ਮੇਰਾ ਜਨਮ ਏਦਾਂ ਹੀ ਜਾ ਰਿਹਾ ਸੀ, ਤੇ ਆਪ ਜੀ ਨੇ ਬਖਸ਼ਿਸ਼ ਕੀਤੀ, ਅੱਜ ਤੋਂ ਬਾਅਦ ਮੈਂ ਨਿੱਤ ਸੇਵਾ ਕਰਾਂਗਾ। ਗੁਰਮੁਖ ਪਿਆਰਿਓ, ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਤ੍ਰਿਗ ਸਿਰ ਗੁਰ ਨਾਨਿਵੈ ਗੁਰ ਲੱਗੈ ਨਾ ਚਰਨੀ। ਉਹ ਸਿਰ ਤ੍ਰਿਗ ਹੈ ਜਿਹੜਾ ਗੁਰੂ ਦੇ ਚਰਨਾਂ ਨਾਲ ਨਹੀਂ ਲੱਗਦਾ। ਤ੍ਰਿਗ ਸਿਰ ਗੁਰ ਨਾਨਿਵੈ ਗੁਰ ਲੱਗੈ ਨਾ ਚਰਨੀ, ਤ੍ਰਿਗ ਲੋਇਨ ਗੁਰ ਦਰਸ ਵਿਣ ਵੇਖੈ ਪਰ ਤਰੁਣੀ। ਉਹ ਅੱਖਾਂ ਤ੍ਰਿਗ ਨੇ ਜਿਹੜੀਆਂ ਪਰਾਇਆ ਰੂਪ ਵੇਖਣ ਵਿੱਚ ਹੀ ਮਸਤ ਨੇ, ਪਰ ਗੁਰੂ ਦਾ ਦਰਸ਼ਨ ਨਹੀਂ ਕਰਦੀਆਂ। ਤ੍ਰਿਗ ਸ੍ਰਵਣ ਉਪਦੇਸ਼ ਬਿਨ ਸੁਣ ਸੁਰਤ ਨ ਧਰਨੀ। ਉਹ ਕੰਨ ਤ੍ਰਿਗ ਨੇ ਜਿਹੜੇ ਹੋਰ ਦੁਨੀਆਂ ਦੀਆਂ ਗੱਲਾਂ ਬਾਤਾਂ ਚ ਲੱਗੇ, ਪਰ ਗੁਰੂ ਦਾ ਸ਼ਬਦ ਨਹੀਂ ਸੁਣਦੇ, ਗੁਰੂ ਦੀ ਬਾਣੀ ਨਹੀਂ ਸੁਣਦੇ। ਤ੍ਰਿਗ ਜਿਹਵਾ ਗੁਰ ਮੰਤਰ ਬਿਨ ਹੋਰ ਮੰਤਰ ਸਿਮਰਨੀ। ਉਹ ਜਬਾਨ ਤ੍ਰਿਗ ਆ ਜਿਹੜੀ ਨਾਮ ਤੋਂ ਬਿਨਾਂ ਹੋਰ ਤੇ ਗੱਲਾਂ ਬਾਤਾਂ ਚ ਰੁੱਝੀ ਰਹਿੰਦੀ ਆ, ਪਰ ਉਹ ਬਾਣੀ ਨਹੀਂ ਪੜ੍ਹਦੀ, ਨਾਮ ਨਹੀਂ ਜਪਦੀ। ਤੇ ਭਾਈ ਗੁਰਦਾਸ ਜੀ ਅਖੀਰ ਤੇ ਫਰਮਾਉਂਦੇ ਨੇ, ਤ੍ਰਿਗ ਸੇਵਾ ਬਿਨ ਹੱਥ ਪੈਰ ਹੋਰ ਨਿਫਲ ਕਰਨੀ। ਉਹ ਹੱਥ ਪੈਰ ਤ੍ਰਿਗ ਨੇ ਜਿਹੜੇ ਸੇਵਾ ਨਹੀਂ ਕਰਦੇ, ਕੰਮ ਕਾਰ ਤੇ ਬੜੇ ਬੰਦਾ ਕਰਦਾ, ਪਰ ਉਹ ਕਹਿੰਦੇ ਹੋਰ ਨਿਫਲ ਕਰਨੀ। ਹੋਰ ਕਰਨੀਆਂ ਨਿਸ਼ਫਲ ਹਨ, ਸੇਵਾ ਕੀਤੀ ਹੀ ਫਲਦਾਇਕ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਫਰਮਾਇਆ ਸਿੱਖਾਂ ਨੂੰ, ਸਤਿਗੁਰ ਯਾਤਰਾ ਤੇ ਜਾ ਰਹੇ ਨੇ ਇਲਾਹਾਬਾਦ ਦੀ ਤਰਫ, ਤ੍ਰਿਵੇਣੀ ਦੀ ਤਰਫ, ਪਟਨੇ ਨੂੰ ਜਾਣਗੇ ਅੱਗੇ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ। ਅਜੇ ਦੋ ਕੋਈ ਗਏ ਨੇ ਤੇ ਸੰਗਤਾਂ ਦਾ ਅੱਗੋਂ ਮਿਲਾਪ ਹੋਇਆ। ਸਤਿਗੁਰੂ ਪਾਤਸ਼ਾਹ ਜੀ ਉੱਥੇ ਹੀ ਬੈਠ ਗਏ, ਸੰਗਤਾਂ ਨਮਸਕਾਰ ਕੀਤੀ। ਗਰੀਬ ਨਵਾਜ ਨੇ ਉੱਥੇ ਬਹਿ ਕੇ ਹੀ ਸਾਰੀ ਸੰਗਤ ਨੂੰ ਉਹਨਾਂ ਦੇ ਕਲਿਆਣ ਵਾਸਤੇ, ਭਲੇ ਵਾਸਤੇ ਸਾਧੂ ਉਪਦੇਸ਼ ਇਹ ਦਿੱਤਾ ਵੀ ਸੇਵਾ ਕਰਨੀ ਸਭ ਤੋਂ ਉੱਤਮ ਹੈ ਜੀ।
ਸੇਵੋ ਸੰਤ ਕੇ ਗੁਰ ਦਰਬਾਰ।
ਇਸ ਕਰਕੇ ਗੁਰੂ ਘਰ ਵਿੱਚ ਜਾ ਕੇ, ਸਾਧ ਸੰਗਤ ਵਿੱਚ ਜਾ ਕੇ ਸੇਵਾ ਕਰਨੀ ਚਾਹੀਦੀ ਹੈ।
ਐਸੀ ਦੁਰਲੱਭ ਵਸਤੂ ਕੁਛ ਨਾਹੀ।
ਇਹੋ ਜੀ ਕੋਈ ਹੋਰ ਦੁਰਲੱਭ ਵਸਤੂ ਹੀ ਨਹੀਂ, ਇਹੋ ਜੀ ਕੋਈ ਦੁਰਲੱਭ ਹੋਰ ਚੀਜ਼ ਨਹੀਂ ਹੈ।
ਸੰਗਤ ਬੋਰ ਨ ਪਾਹੀ।
ਜਿਹੜਾ ਬੰਦਾ ਸੇਵਾ ਕਰੇ ਤੇ ਉਹਨੂੰ ਨਾ ਮਿਲੇ, ਏਦਾਂ ਦੀ ਚੀਜ਼ ਤੇ ਕੋਈ ਹੈ ਹੀ ਨਹੀਂ ਹੈ।
ਮਹਾਤਮ ਸਿਮਰੇ ਨਾਮ।
ਸਤਿਗੁਰਾਂ ਆਖਿਆ ਨਾਮ ਦਾ ਮਹਾਤਮ ਵੀ ਹੈ। ਹੁਣ ਦੂਜੀ ਗੱਲ ਪਾਤਸ਼ਾਹ ਜੀ ਕਰਨ ਲੱਗੇ ਨੇ, ਸੇਵਾ ਕਰਨੀ, ਸੇਵਾ ਕਰਦਿਆਂ ਕਰਦਿਆਂ ਹੱਥਾਂ ਪੈਰਾਂ ਨਾਲ ਸੇਵਾ ਕਰਨੀ, ਰਸਨਾ ਦੇ ਨਾਲ ਨਾਮ ਜਪਣਾ। ਕਹਿੰਦੇ ਨਾਮ ਜਪਣ ਦਾ ਵੀ ਮਹਾ ਮਹਾਤਮ ਹੈ।
ਮਨ ਕੋ ਕੀਜੈ ਤੈ ਬਿਸਰਾਮ।
ਜਦੋਂ ਹੱਥਾਂ ਪੈਰਾਂ ਨਾਲ ਸੇਵਾ ਕਰਦੇ ਆ, ਮਨ ਦੀ ਮੈਲ ਲਹਿ ਜਾਂਦੀ ਏ, ਮਨ ਇਕਾਗਰ ਹੋ ਜਾਂਦਾ ਤੇ ਨਾਮ ਦਾ ਅੰਮ੍ਰਿਤ ਗੁਰਮੁਖ ਪਿਆਰਿਓ ਫਿਰ ਮਨ ਆਪਣੀ ਰਸਨਾ ਨਾਲ ਚੱਖਦਾ। ਇਸ ਤਰ੍ਹਾਂ ਕਹਿੰਦੇ ਨੇ ਸੇਵਾ ਕਰਕੇ ਨਾਮ ਜਪਣਾ ਮਨ ਇਕਾਗਰ ਹੋ ਜਾਵੇਗਾ।
ਅਰਥ ਕਿਦੋ ਅਕਾਰਥ ਬ੍ਰਿੰਦ।
ਏਦਾਂ ਕਹਿੰਦੇ ਜਿਹੜੇ ਵੀ ਹੋਰ ਵੀ ਮਨੁੱਖ ਦੀਆਂ ਜਿਹੜੀਆਂ ਗਰਜਾਂ ਹਨ,
ਸਦਾ ਮਨ ਥਿਰ ਨਾ ਰਹਿੰਦ,
ਤੇ ਉਹ ਤੇ ਗੁਰੂ ਪੂਰੀਆਂ ਕਰ ਹੀ ਦਿੰਦਾ, ਆਪੇ ਬਖਸ਼ਿਸ਼ ਕਰ ਦਿੰਦਾ, ਪਰ ਮਨ ਤ੍ਰਿਸ਼ਨਾ ਦਾ ਮਾਰਾ ਟਿਕਦਾ ਨਹੀਂ। ਕਈ ਤਰ੍ਹਾਂ ਦੇ ਇਹਦੇ ਵਿੱਚ ਫੁਰਨੇ ਆਉਂਦੇ ਜਾਂਦੇ ਹਨ।
ਸਨੇ ਸਨੇ ਤਿਸ ਕੋ ਅਟਕਾਏ।
ਗਰੀਬ ਨਵਾਜ ਉਹਨੂੰ ਕਹਿੰਦੇ ਨੇ ਹੌਲੀ ਹੌਲੀ ਕਰਕੇ ਮਨ ਨੇ ਦੌੜਨਾ, ਮਨ ਨੇ ਭੱਜਣਾ। ਇਹ ਮਨ ਦਾ ਸੁਭਾਅ ਹੈ ਦੌੜਨਾ ਭੱਜਣਾ, ਪਤਾ ਨੀ ਕਿੰਨੇ ਕ ਜਨਮਾਂ ਦਾ। ਪਾਤਸ਼ਾਹ ਕਹਿੰਦੇ ਨੇ ਜਨਮ ਜਨਮ ਕੀ। ਉਹਨਾਂ ਨੇ ਗੁਰਮੁਖ ਪਿਆਰੇ ਦਰਜ ਕੀਤੇ ਹਨ ਪਾਠ। ਇਸ ਮਨ ਕਉ ਮਲ ਲਾਗੀ ਕਾਲਾ ਹੋ ਆਸੀਆ ਹੋ। ਜਨਮਾਂ ਜਨਮਾਂ ਦਾ ਦੌੜ ਭੱਜ ਵਿੱਚ ਲੱਗਾ ਹੋਇਆ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦਾਹ ਦਿਸ ਜਾਏ। ਪੰਛੀ ਵੀ ਇਸ ਨੂੰ ਆਖਿਆ, ਸ਼ਾਸਤਰਾਂ ਦੇ ਵਿੱਚ ਇਹਨੂੰ ਆਖਿਆ, ਚੱਲ ਦਲ ਪੱਤਰ ਪਟਾਕ ਪੱਟ ਦਾਮਨ ਕਛਪ ਮਾਥ। ਤੂੰ ਭੂਤ ਦੀਪ ਦੀਪਕ ਸ਼ਿਖਾ ਜੋ ਮਨ ਵ੍ਰਿਤੀ ਅਨਾਥ। ਵੱਖੋ ਵੱਖਰੇ ਸੰਬੋਧਨਾਂ ਦੇ ਨਾਲ ਵੀ ਮਨ ਇਦਾਂ ਦਾ ਜਿੱਦਾਂ ਪਿੱਪਲ ਦਾ ਪੱਤਾ ਹਿਲਦਾ ਰਹਿੰਦਾ, ਲੰਮੀ ਡੰਡੀ ਹੁੰਦੀ ਟਿਕਦਾ ਨਹੀਂ। ਚੱਲ ਦਲ ਪੱਤਰ ਪਟਾਕ ਪੱਟ, ਜਿਵੇਂ ਝੰਡੇ ਦਾ ਕੱਪੜਾ ਜਿਹੜਾ ਉਹ ਨਹੀਂ ਇੱਕ ਜਗ੍ਹਾ ਸਥਿਰ ਹੁੰਦਾ, ਏਦਾਂ ਮਨ ਨਹੀਂ ਹੁੰਦਾ। ਦਾਮਨੀ ਜਿੱਦਾਂ ਬਿਜਲੀ ਨਹੀਂ ਆਕਾਸ਼ ਵਿੱਚ ਇੱਕ ਜਗ੍ਹਾ ਠਹਿਰਦੀ, ਏਦਾਂ ਮਨ ਨਹੀਂ ਠਹਿਰਦਾ। ਕਸ਼ਪ ਮਾਥ ਜਿੱਦਾਂ ਕਸ਼ੂ ਕੁੰਮੇ ਦਾ ਸਿਰ ਨਹੀਂ ਟਿਕਿਆ ਰਹਿੰਦਾ, ਸਦਾ ਹਿਲਦਾ ਰਹਿੰਦਾ, ਏਦਾਂ ਮਨ ਚਲਾਏ ਮਾਨ। ਭੂਤ ਦੀਪ ਜਿੱਦਾਂ ਭੂਤਾਂ ਦੀ ਅੱਗ ਜਿਹੜੀ ਉਹ ਨਹੀਂ ਟਿਕਦੀ। ਦੀਪਕ ਸ਼ਿਖਾ ਜਿੱਦਾਂ ਜੋਤ ਦੀ ਜਿਹੜੀ ਲਾਟ ਹੈ, ਦੀਵੇ ਦੀ ਲਾਟ, ਉਹ ਹਿਲਦੀ ਰਹਿੰਦੀ ਹੈ। ਭੂਤ ਦੀਪ ਦੀਪਕ ਸ਼ਿਖਾ ਜੋ ਮਨ ਵਿਰਤੀ ਅਨਾਥ। ਕਹਿੰਦੇ ਨੇ ਰੇ ਮਨ ਚੰਚਲ ਤੂੰ ਸਦਾ, ਮਨਾ ਸਦਾ ਹੀ ਤੂੰ ਚੰਚਲ ਰਿਹਾ। ਭਜਿਓ ਨਾ ਹਰ ਕੋ ਨਾਮ, ਰਹਿਓ ਵਿਸ਼ੇ ਲਪਟੰਤ ਹੀ ਜੈ ਹੈ ਜਮ ਕੇ ਧਾਮ। ਤੂੰ ਸਦਾ ਹੀ ਚੰਚਲ ਰਿਹਾ, ਕਦੀ ਟਿਕਿਆ ਹੀ ਨਹੀਂ। ਇੱਕ ਜਗ੍ਹਾ ਹੋ, ਇੱਕ ਜਗ੍ਹਾ ਹੋਰ ਲਿਖਿਆ, ਕਹਿੰਦੇ ਜੈਸੇ ਮਰਕਟ ਬ੍ਰਿਖਸ਼ ਪਰ ਕਬਹੂ ਨਾ ਠਾਡੋ ਹੋਤ। ਜਿੱਦਾਂ ਬਾਂਦਰ ਰੁੱਖ ਤੇ ਇੱਕ ਜਗ੍ਹਾ ਬੈਠਾ ਨਹੀਂ ਰਹਿੰਦਾ, ਟਿਕਿਆ ਨਹੀਂ ਰਹਿੰਦਾ, ਏਦਾਂ ਕਹਿੰਦੇ ਮਨ ਇੱਕ ਜਗ੍ਹਾ ਨਹੀਂ ਟਿਕਦਾ। ਤੇ ਗਰੀਬ ਨਵਾਜ ਇਹਨੂੰ ਟਿਕਾਉਣ ਦਾ ਤਰੀਕਾ ਦੱਸਦੇ ਨੇ। ਪਹਿਲਾਂ ਉਹਨਾਂ ਨੇ ਸੇਵਾ ਦੀ ਗੱਲ ਕੀਤੀ ਪਾਤਸ਼ਾਹ ਜੀ ਨੇ, ਤੇ ਹੁਣ ਸੱਚੇ ਪਾਤਸ਼ਾਹ ਕਹਿੰਦੇ ਨੇ ਸੇਵਾ ਦੇ ਨਾਲ ਸਿਮਰਨ ਵੀ ਜ਼ਰੂਰੀ ਹੈ। ਸੇਵਾ ਦੇ ਨਾਲ ਸਿਮਰਨ ਕਰੋਗੇ ਤੇ ਇਹ ਜਿਹੜਾ ਮਨ ਸਦਾ ਚਲਾਏ ਮਾਨ ਰਹਿੰਦਾ ਹੈ।
ਕਰੋ ਟਿਕਾਵਨ ਕੇਰੀ ਉਪਾਏ,
ਉਪਾਏ ਕਰਕੇ ਯਤਨ ਕਰਕੇ। ਕਹਿੰਦੇ ਮਨ ਲੋਚੈ ਬੁਰਿਆਈਆਂ, ਗੁਰ ਸਬਦੀਆ ਇਸ ਹੋੜੀ ਹੈ। ਜਦੋਂ ਇਹ ਮਨ ਭੱਜਦਾ, ਗਰੀਬ ਨਵਾਜ ਫਰਮਾ ਰਹੇ ਨੇ ਬਾਰ ਬਾਰ ਇਸ ਨੂੰ ਰੋਕਣਾ ਕਰੋ ਜੀ।
ਜਿਮ ਜਿਮ ਥਿਰਤਾ ਗਹੇ ਸੁਭਾਉ,
ਤੇ ਜਿਵੇਂ ਜਿਵੇਂ ਫਿਰ ਇਹ ਮਨ ਟਿਕਣ ਲੱਗ ਜਾਏਗਾ, ਸਥਿਰ ਹੋਣ ਲੱਗ ਪਵੇਗਾ।
ਤਿਮ ਤਿਮ ਨਿਪੁੰਨ ਕਰੈ ਬਿਰਧਾਉ,
ਏਦਾਂ ਏਦਾਂ ਹੀ ਕਹਿੰਦੇ ਫਿਰ ਇਹ ਆਨੰਦ ਜਿਹੜਾ ਉਹ ਵਧਣ ਲੱਗ ਪਏਗਾ। ਮਨ ਨੂੰ ਇਹ ਆਦਤ ਹੋ ਜਾਵੇਗੀ ਟਿਕਣ ਦੀ।
ਸਤਿਗੁਰ ਕੇ ਪਗ ਪੰਕਜ ਲਾਵੈ,
ਤੇ ਗੁਰੂ ਦੇ ਚਰਨਾਂ ਦੇ ਨਾਲ ਕਹਿੰਦੇ ਮਨ ਨੂੰ ਜੋੜਨਾ ਹੈ।
ਲਿਵ ਨਾਮ ਬਿਖੈ ਟਿਕਾਵੈ,
ਜੋੜਨਾ ਕਿੱਦਾਂ, ਆਪਣੀ ਲਿਵ ਜਿਹੜੀ ਆ, ਸੁਰਤੀ ਜਿਹੜੀ ਆ, ਉਹ ਨਾਮ ਉਹਦੇ ਨਾਲ, ਨਾਮ ਦੇ ਨਾਲ ਪਰੋ ਕੇ। ਜਿੱਦਾਂ ਧਾਗੇ ਦੇ ਵਿੱਚ ਮੋਤੀ ਪਰੋਏ ਹੁੰਦੇ ਨੇ, ਏਦਾਂ ਨਾਮ ਮਨ ਦੇ ਵਿੱਚ, ਸੁਰਤੀ ਦੇ ਵਿੱਚ, ਸੁਰਤੀ ਦੇ ਧਾਗੇ ਵਿੱਚ ਨਾਮ ਦੇ ਮੋਤੀ ਨੂੰ ਪਰੋਣਾ ਹੈ।
ਜਲ ਪ੍ਰਵਾਹ ਸਮ ਮਨ ਕੋ ਹੈ,
ਕਹਿੰਦੇ ਨੇ ਗਰੀਬ ਨਵਾਜ ਵੇਖੋ ਕਿੱਡਾ ਨੁਕਤਾ ਪਾਤਸ਼ਾਹ ਜੀ ਦੱਸ ਰਹੇ ਹਨ। ਕਈਆਂ ਨੇ ਮਨ ਨੂੰ ਇੱਕ ਜਗ੍ਹਾ, ਨਾਨਕ ਪ੍ਰਕਾਸ਼ ਪੜ੍ਹਦੇ ਆ ਗੁਰਮੁਖ ਪਿਆਰਿਓ, ਗੁਰੂ ਨਾਨਕ ਪਾਤਸ਼ਾਹ ਜਦੋਂ ਮਸੀਤ ਵਿੱਚ ਜਾਂਦੇ ਹਨ, ਇੱਕ ਬੰਨੇ ਕਾਜੀ ਹੈ, ਇੱਕ ਬੰਨੇ ਖਾਨ ਹੈ, ਨਮਾਜ਼ ਪੜ੍ਹਨੀ ਹੈ। ਕਥਾ ਆਪ ਜੀ ਨੇ ਸੁਣੀ ਹੈ, ਸਤਿਗੁਰਾਂ ਨਮਾਜ਼ ਨਾ ਪੜ੍ਹੀ ਤੇ ਗਰੀਬ ਨਵਾਜ ਨੇ ਆਖਿਆ, ਉਹ ਜੇ ਮਨ ਨੂੰ ਟਿਕਾਈਏ ਉਹੀ ਬੰਦਗੀ ਹੁੰਦੀ ਹੈ, ਮਨ ਨੂੰ ਵੀ ਟਿਕਾਓ। ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਕੂਰੇ ਬੀਚ ਮਸੀਤ ਨਿਵੇ ਕਭੀ ਸਰਲਿਆ, ਤੁਸੀਂ ਕਦੀ ਮਸੀਤ ਚ ਨੀਵੇਂ ਹੋ ਗਏ, ਕਦੀ ਬੈਠ ਗਏ, ਕਦੀ ਉੱਠ ਪਏ, ਇਹ ਨਹੀਂ ਤੁਹਾਡੀ ਬੰਦਗੀ ਪ੍ਰਵਾਨ। ਫਿਰ ਜਦੋਂ ਅਧੀਨ ਹੋ ਕੇ ਸਤਿਗੁਰਾਂ ਦੀ ਸ਼ਰਣੀ ਆਏ, ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਇਹ ਜਿਹੜਾ ਮਨ ਹੈ ਇਹ ਕਹਿੰਦੇ ਉਹ ਘੋੜਾ ਜਿਹੜਾ ਉੱਤੇ ਆਪਣੇ ਸਵਾਰ ਨੂੰ ਨਹੀਂ ਚੜਨ ਦਿੰਦਾ, ਅਜੇ ਗਿੱਜਿਆ ਹੋਇਆ ਨਹੀਂ, ਏਦਾਂ ਦਾ ਘੋੜਾ ਜਿਹਦੇ ਮੂੰਹ ਚ ਲਗਾਮ ਹੈ ਨਹੀਂ, ਏਦਾਂ ਦਾ ਮਨ ਹੈ। ਇਹਦੇ ਉੱਤੇ ਸਵਾਰ ਹੋਣਾ, ਤੇ ਸਵਾਰ ਹੋਣਾ ਜਿਹੜਾ ਨਰਕ ਦਾ ਕਸ਼ਟ ਹੈ, ਇਹੀ ਇਹਦੇ ਮੂੰਹ ਚ ਲਗਾਮ ਪਾਉਣੀ ਹੈ। ਤੇ ਬੜਾ ਰੂਪਕ ਬਣ ਕੇ ਗਰੀਬ ਨਵਾਜ ਨੇ ਉੱਥੇ ਦੱਸਿਆ। ਤੇ ਦੂਜਾ ਉਹਨਾਂ ਨੇ ਦ੍ਰਿਸ਼ਟਾਂਤ ਦਿੱਤਾ, ਪਾਰੋ ਉਂਗਰੀ ਤਰੇ ਸਥਿਰ ਕਿਉਂ ਹੋਤ ਹੈ, ਕਰ ਹੈ ਯਤਨ ਅਨੇਕ ਸੁਵਹਿਰ ਅਦੋਤ ਹੈ। ਜਿੱਦਾਂ ਪਾਰਾ ਨਹੀਂ ਨਾ ਉਂਗਲ ਥੱਲੇ ਰੁਕਦਾ, ਬੜਾ ਭੱਜਦਾ ਦੌੜਦਾ, ਇਸੇ ਤਰ੍ਹਾਂ ਹੀ ਮਨ ਹੈ। ਪਰ ਜਬੇ ਸਿੰਧ ਮਿਲ ਜਾਤ ਮਾਰ ਥਿਰ ਕਰਤ ਹੈ, ਜਦੋਂ ਕੋਈ ਸਿੱਧ ਮਿਲ ਜਾਏ ਪਾਰੇ ਨੂੰ ਮਾਰਨ ਵਾਲਾ, ਉਹ ਪਾਰਾ ਮਾਰ ਲਵੇ ਤੇ ਫਿਰ ਪਾਰਾ ਇੱਕ ਜਗ੍ਹਾ ਟਿਕ ਜਾਂਦਾ। ਇਸੇ ਤਰ੍ਹਾਂ ਹੀ ਗੁਰੂ ਦੇ ਚਰਨਾਂ ਚ ਜਾ ਕੇ ਗੁਰੂ ਤੋਂ ਜੁਗਤੀ ਪੁੱਛ ਕੇ ਜਿਹੜਾ ਬੰਦਾ ਭਜਨ ਬੰਦਗੀ ਕਰਦਾ, ਮਨ ਉਹਦਾ ਵੀ ਟਿਕ ਜਾਂਦਾ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੁਗਤੀ ਦੱਸਦੇ ਪਏ ਨੇ, ਤੇ ਸਤਿਗੁਰਾਂ ਨੇ ਹੁਣ ਦ੍ਰਿਸ਼ਟਾਂਤ ਦੇ ਕੇ ਸਮਝਾਉਣਾ ਕੀਤਾ ਕਿ ਜਿੱਦਾਂ ਪਾਣੀ ਵਹਿੰਦਾ ਹੈ ਜਿਸ ਤਰ੍ਹਾਂ ਪਾਣੀ ਦਾ ਪ੍ਰਵਾਹ ਹੈ ਜੀ, ਪਾਣੀ ਨੂੰ ਜਿੱਧਰ ਨੂੰ ਚਾਹੀਏ ਉਧਰ ਨੂੰ ਮੋੜ ਲਈਏ, ਜਿੱਧਰ ਨੂੰ ਨੱਕਾ ਪਾਣੀ ਦਾ ਮੋੜ ਦਈਏ ਉਧਰ ਨੂੰ ਤੁਰ ਪੈਂਦਾ ਹੈ।
ਸਨੇ ਸਨੇ ਬਿਸ਼ਨ ਤੇ ਰੋਕਾ,
ਕਹਿੰਦੇ ਏਦਾਂ ਮਨ ਪਾਣੀ ਦੇ ਪ੍ਰਵਾਹ ਵਰਗਾ, ਇਹਨੂੰ ਜਿੱਧਰ ਨੂੰ ਮਰਜ਼ੀ ਲਾ ਲਓ ਇਹ ਤੁਹਾਡੇ ਜਤਨ ਦੇ ਉੱਤੇ ਹੈ। ਜਿੱਦਾਂ ਪਾਣੀ ਜਿਹੜੇ ਜ਼ਿਮੀਦਾਰ ਲਾਉਂਦੇ ਨੇ ਫਸਲਾਂ ਨੂੰ, ਇੱਕ ਕਿਆਰਾ ਭਰ ਜੇ ਉੱਤੋਂ ਮੋੜ ਕੇ ਦੂਜੇ ਚਲਾ ਦਿੰਦੇ, ਦੂਜਾ ਭਰ ਜੇ ਤੀਜੇ ਚਲਾ ਦਿੰਦੇ, ਕਈ ਬੜੇ ਬੜੇ ਦੂਰ ਖੇਤਾਂ 'ਚ ਵੀ ਪਾਣੀ ਬੰਨ ਕੇ ਲੈ ਜਾਂਦੇ, ਪਾਣੀ ਨੂੰ ਜਿੱਧਰ ਨੂੰ ਮੋੜ ਲਈਏ ਉੱਧਰ ਨੂੰ ਹੀ ਮੁੜ ਜਾਂਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਮਨ ਵੀ ਤੁਹਾਡਾ ਪਾਣੀ ਦੇ ਪ੍ਰਵਾਹ ਵਰਗਾ, ਇਹਨੂੰ ਜਿਸ ਪਾਸੇ ਮੋੜੋਗੇ ਉੱਧਰ ਨੂੰ ਮੁੜ ਜਾਏਗਾ, ਜਿੱਧਰ ਨੂੰ ਇਹਨੂੰ ਲਾਓਗੇ ਉੱਧਰ ਨੂੰ ਲੱਗ ਜਾਏਗਾ। ਤੇ ਗੁਰਮੁਖ ਪਿਆਰੇ ਉਹ ਪਾਤਸ਼ਾਹ ਕਹਿੰਦੇ ਨੇ ਹੌਲੀ ਹੌਲੀ ਕਰਕੇ ਜਿਹੜੀਆਂ ਚੀਜ਼ਾਂ ਵਰਜਿਤ ਹਨ, ਵਿਸ਼ੇ ਵਿਕਾਰ ਹਨ, ਉਹਨਾਂ ਦੇ ਵੱਲੋਂ ਮਨ ਨੂੰ ਰੋਕਣਾ ਕਰੇ ਜੀ।
ਲਘੂ ਸੁਖ ਪੁੰਨ ਦੇ ਨਰਕ ਬਿਲੋਕਾ,
ਉਹ ਤੇ ਏਦਾਂ ਦੀਆਂ ਚੀਜ਼ਾਂ ਨੇ ਦੁਨੀਆਂ ਦੀਆਂ ਜਿਵੇਂ ਥੋੜੇ ਜੇ ਸੁਖ ਥੋੜਾ ਜਿਹਾ ਤੇ ਦੁੱਖ ਜਿਹੜੇ ਨੇ ਉਹਨਾਂ ਦੇ ਬਹੁਤ ਵੱਡੇ। ਪਾਤਸ਼ਾਹ ਜੀ ਗੁਰਬਾਣੀ ਵਿੱਚ ਵੀ ਫਰਮਾਉਂਦੇ ਨੇ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਮਿੱਠਾ ਕਰਕੇ ਖਾਧੀਆਂ ਮਿੱਠੀਆਂ ਕਰਕੇ ਜਿਹੜੀਆਂ ਚੀਜ਼ਾਂ ਪਰ ਸਵਾਦ ਉਹਨਾਂ ਦਾ ਕੌੜਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਭਗਤ ਕਬੀਰ ਜੀ ਨੇ ਵੀ ਗੁਰਮੁਖ ਪਿਆਰੇ ਹੋਏ ਬਚਨ ਕਹੇ ਨੇ ਕਿ ਜਿਵੇਂ ਜ਼ਹਿਰ ਦੀਆਂ ਗੰਦਲਾਂ ਆਉਣ ਤੇ ਖੰਡ ਨਾਲ ਲਬੇੜ ਕੇ ਉਹ ਰੱਖ ਦਿੱਤੀਆਂ ਜਾਣ, ਉੱਤੇ ਉੱਤੇ ਖੰਡ ਲੱਗੀ ਵਿੱਚ ਉਹਨਾਂ ਦੇ ਜ਼ਹਿਰ। ਇਸੇ ਤਰ੍ਹਾਂ ਗਰੀਬ ਨਵਾਜ਼ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਥੋੜੇ ਜੇ ਛਿਨ ਭੰਗਰ ਸੁਖ ਦੇ ਵਾਸਤੇ ਇਹ ਦੁਨੀਆਂ ਦੇ ਪਦਾਰਥ ਹਨ,
ਨਾਸ਼ਵੰਤ ਜਗ ਮੋਦ ਜੋ ਹੈ,
ਤੇ ਇਹ ਜਿਹੜਾ ਜਗ ਹੈ ਤੇ ਨਾਸ਼ਵਾਨ ਹੈ, ਸਦਾ ਸਥਿਰ ਰਹਿਣ ਵਾਲਾ ਨਹੀਂ ਹੈ,
ਅਲਪਕਾਲ ਮੈਂ ਥਿਰ ਨਾ ਰਹਾ,
ਬਸ ਥੋੜਾ ਜਿਹਾ ਸਮਾਂ ਹੀ ਇਹਦਾ ਸੁਖ ਭੋਗ ਹੈ।
ਸਤਿਗੁਰ ਸੌਤਨ ਕੀ ਨਿਤ ਸੇਵਾ,
ਤੇ ਜਿਹੜੀ ਗੁਰੂ ਘਰ ਵਿੱਚ ਸੇਵਾ ਕਰਨੀ ਹੈ,
ਘਰ ਮਨ ਅਮਲ ਜਨਾਏ ਸੁਪੇਵਾ,
ਉਹ ਕਹਿਣ ਲੱਗੇ ਇਸ ਮਨ ਨੂੰ ਇੱਧਰ ਲਾਵੇ, ਗੁਰੂ ਦੇ ਬਚਨਾਂ ਤੇ ਅਮਲ ਕਰਦਾ ਜੋ ਮਨੁੱਖ,
ਦੁੱਖ ਜਬ ਆਣ ਕੇ ਅਪਦਾ ਪਰੈ,
ਤੇ ਗੁਰਮੁਖ ਪਿਆਰੇ ਫਿਰ ਜਦੋਂ ਕਿਤੇ ਉਹਦੇ ਤੇ ਦੁੱਖ ਆਉਂਦੇ ਨੇ ਅਪਦਾ ਬਣਦੀ ਹੈ,
ਰੱਬ ਭਾਣੋ ਲੱਖ ਸਿਰ ਪਰ ਧਰੈ,
ਤੇ ਗਰੀਬ ਨਵਾਜ ਕਹਿੰਦੇ ਐਵੇਂ ਕਰਲਾਉਣ ਨਾ ਲੱਗ ਪੈ ਵੀ ਗੁਰੂ ਦੀ ਰਜਾ। ਮੈਂ ਬੇਨਤੀ ਇੱਕ ਦਿਨ ਕੀਤੀ ਸੀ, ਸਤਿਗੁਰ ਕਹਿੰਦੇ ਨੇ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਸਤਿਗੁਰ ਕਹਿੰਦੇ ਦੁੱਖ ਕੋਈ ਆਉਣਾ ਏਡੀ ਵੱਡੀ ਗੱਲ ਨਹੀਂ, ਆ ਹੀ ਜਾਂਦੇ ਨੇ, ਜਿਹਨੂੰ ਮਨੁੱਖਾ ਸਰੀਰ ਤੇ ਦੁੱਖ ਸੁੱਖ ਆਉਂਦਾ ਜਾਂਦਾ ਰਹਿੰਦਾ, ਪਰੇਸ਼ਾਨ ਨਾ ਹੋਵੇ, ਦੁਖੀ ਨਾ ਹੋਵੇ, ਪ੍ਰਭੂ ਦੀ ਰਜਾ ਮੰਨ ਕੇ, ਉਹਦਾ ਭਾਣਾ ਮੰਨ ਕੇ, ਤੇਰਾ ਕੀਆ ਮਿੱਠਾ ਲੱਗੈ, ਜੋ ਜੋ ਤੇਰਾ ਹੁਕਮ ਤਿਵੈ ਤਿਵ ਹੋਵਣਾ, ਇਹਦੇ ਅਨੁਸਾਰ ਆਪਣੀ ਬਿਰਤੀ ਨੂੰ ਬਣਾਵੇ। ਕਿ ਗਰੀਬ ਨਵਾਜ਼ ਪਾਤਸ਼ਾਹ ਜਹ ਜਹ ਰੱਖੈ ਆਪ ਤਹ ਜਾਏ ਖੜੋਵਣਾ, ਗਰੀਬ ਨਵਾਜ਼ ਪਾਤਸ਼ਾਹ ਫਰਮਾਉਂਦੇ ਪਏ ਨੇ ਏਦਾਂ ਦੇ ਏਦਾਂ ਦੀ ਬਿਰਤੀ, ਏਦਾਂ ਦੇ ਵਿਚਾਰ ਆਪਣੇ ਬਣਾ ਲਵੇ,
ਜਾਨ ਕਰਮ ਫਲ ਤਰਕ ਨ ਠਾਨੈ,
ਉਹਨੂੰ ਆਪਣੇ ਕਰਮਾਂ ਦਾ ਫਲ ਸਮਝ ਲੈ, ਤਰਕ ਵਿਤਰਕ ਨਾ ਕਰੇ,
ਨਾ ਈਸ਼ਰ ਪਰ ਦੋਖ ਵਖਾਨੈ,
ਈਸ਼ਵਰ ਤੇ ਪਰਮੇਸ਼ਰ ਨੂੰ ਦੋਸ਼ੀ ਨਾ ਬਣਾਵੇ ਵੀ ਆਹ ਕੀ ਕਰਤਾ ਈ, ਉਹ ਕੀ ਕਰਤਾ ਈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ,
ਭੋਗੈ ਸੰਕਟ ਕੋ ਹਰ ਖਾਏ,
ਏਦਾਂ ਕਹਿੰਦੇ ਉਹ ਦੁੱਖ ਵੀ ਜਿਹੜਾ ਫਿਰ ਉਹ ਦਾਰੂ ਬਣ ਜਾਂਦਾ ਹੈ,
ਲਖੈ ਕੁਕਰਮਨ ਫਲ ਬਿਨਸਾਏ,
ਬਸ ਆਪਣੇ ਹੀ ਕਰਮਾਂ ਦਾ ਫਲ ਸਮਝ ਲੈ ਕੇ ਮਿਟ ਜਾਵੇਗਾ,
ਸੁਖ ਜਬ ਆਏ ਨਾ ਕਰੇ ਹੰਕਾਰ,
ਜੇ ਕਦੇ ਸੁਖ ਆ ਜਾਏ, ਜੇ ਕਦੇ ਸੁਖ ਆ ਜਾਏ। ਸਤਿਗੁਰੂ ਵੇਖੋ ਇੱਕ ਗਰੀਬ ਨਵਾਜ਼ ਪਾਤਸ਼ਾਹ ਦੀ ਰਸਨਾ ਚ ਬਚਨ ਨਿਕਲ ਰਹੇ ਨੇ ਸਿੱਖਾਂ ਦੇ ਕਲਿਆਣ ਦੇ ਵਾਸਤੇ। ਗਰੀਬ ਨਵਾਜ਼ ਕਹਿੰਦੇ ਦੁੱਖ ਆਵੇ ਘਬਰਾਵੇ ਨਾ, ਰੱਬ ਨੂੰ ਮਿਹਣੇ ਨਾ ਮਾਰੇ, ਤਾਨੇ ਨਾ ਦਵੇ, ਕਰਮਾਂ ਦਾ ਫਲ ਸਮਝ ਕੇ ਭੁਗਤ ਲੈ, ਜੇ ਸੁਖ ਆ ਜਾਏ ਤੇ ਹੰਕਾਰ ਨਾ ਕਰੇ, ਜੇ ਸੁਖ ਆ ਜਾਏ ਤੇ ਪਾਤਸ਼ਾਹ ਕਹਿੰਦੇ ਕੋਈ ਹਉਮੈ ਨਾ ਕਰੇ, ਤਕੱਬਰ ਨਾ ਜਨਾਵੇ। ਗੁਰਮੁਖ ਪਿਆਰਿਓ ਦੁੱਖ ਵੀ ਜ਼ਰੂਰੀ ਹਨ। ਚਨੱਕਿਆ ਨੇ ਇੱਕ ਗੱਲ ਕਹੀ ਹੈ, ਉਹ ਕਹਿੰਦਾ ਲੋਕੀ ਕਹਿੰਦੇ ਨੇ ਸੁਖਾਂ ਦੀ ਕਾਮਨਾ ਕਰਦੇ ਹਨ, ਮੈਂ ਦੁੱਖਾਂ ਦੀ ਕਾਮਨਾ ਕਰਦਾ, ਦੁੱਖ ਮੰਗਦਾ। ਉਹ ਕਹਿੰਦੇ ਦੁੱਖ ਕਿਉਂ ਮੰਗਦੇ ਤੁਸੀਂ? ਉਹ ਕਹਿੰਦਾ ਦੁੱਖ ਮੈਨੂੰ ਗਤੀਸ਼ੀਲ ਰੱਖਦੇ ਨੇ, ਦੁੱਖਾਂ ਦੇ ਵਿੱਚ ਮੈਂ ਆਲਸੀ ਨਹੀਂ ਹੁੰਦਾ, ਜਦੋਂ ਰੁਕਾਵਟਾਂ ਆਉਂਦੀਆਂ ਨੇ, ਬਾਧਾ ਆਉਂਦੀਆਂ ਨੇ, ਉਹਨਾਂ ਨੂੰ ਦੂਰ ਕਰਨ ਦਾ ਯਤਨ ਮੈਂ ਕਰਦਾ ਤੇ ਮੈਂ ਗਤੀਸ਼ੀਲ ਰਹਿਣਾ। ਸੁੱਖ ਮਨੁੱਖ ਨੂੰ ਆਲਸੀ ਬਣਾਉਂਦੇ ਹਨ ਅਤੇ ਦੁੱਖ ਮਨੁੱਖ ਨੂੰ ਗਤੀਸ਼ੀਲ ਬਣਾਉਂਦੇ ਹਨ। ਸੁੱਖ ਮਨੁੱਖ ਦੀ ਜ਼ਿੰਦਗੀ ਤੇ ਵਿਰਾਮ ਲਾ ਦਿੰਦੇ ਨੇ, ਦੁੱਖ ਜਿਹੜੇ ਨੇ ਗੁਰਮੁਖ ਪਿਆਰੇ ਉਹਦੀ ਤਰੱਕੀ ਦਾ ਸਾਧਨ ਬਣ ਜਾਂਦੇ ਹਨ। ਇਸ ਕਰਕੇ ਦੁੱਖ ਸੁੱਖ ਜ਼ਰੂਰੀ ਹਨ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਦੁੱਖ ਆਵੇ ਤੇ ਘਬਰਾਏ ਨਾ, ਸੁੱਖ ਆਵੇ ਤੇ ਹੰਕਾਰ ਨਾ ਕਰੇ, ਹਉਮੈ ਨਾ ਕਰੇ ਜੀ।
ਜਾਨਹਿ ਦੀਨ ਪ੍ਰਭੂ ਕਰਤਾਰ,
ਇਹਦਾ ਕਹੇ ਵੀ ਉਹ ਪਰਮੇਸ਼ਰ ਦੀ ਰਜਾ ਪਰਮੇਸ਼ਰ ਨੇ ਦਿੱਤਾ। ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ, ਬਾਬਾ ਫਰੀਦ ਜੀ ਫਰਮਾਉਂਦੇ ਹਨ, ਫਰੀਦਾ ਸੰਪੈ ਦੇਖ ਨਾ ਹਰਖੀਐ, ਸੰਪਤ ਨੂੰ ਵੇਖ ਕੇ ਤੂੰ ਹੰਕਾਰ ਨਾ ਕਰ। ਤੇ ਗੁਰਮੁਖ ਪਿਆਰਿਓ ਉਹ ਇੱਕ ਜ਼ਿੰਦਗੀ ਦਾ ਦ੍ਰਿਸ਼ਟਾਂਤ ਇੱਕ ਨਾਓ ਦੇ ਨਾਲ ਦਿੰਦੇ ਨੇ, ਮਨੁੱਖ ਦੀ ਜ਼ਿੰਦਗੀ ਦਾ ਦ੍ਰਿਸ਼ਟਾਂਤ ਇੱਕ ਨਾਓ ਦੇ ਨਾਲ। ਉਹ ਕਹਿੰਦੇ ਨੇ, ਅਜੇ ਤੇਰੀ ਜ਼ਿੰਦਗੀ ਦੀ ਜਿਹੜੀ ਬੇੜੀ ਹੈ ਸਮੁੰਦਰ ਦੇ ਵਿੱਚ ਹੈ, ਪਤਾ ਨਹੀਂ ਕਿਹੜੀ ਕਾਂਗ, ਕਿਹੜੀ ਲਹਿਰ, ਕਿਹੜੀ ਛਲ, ਕਿਹੜਾ ਤੂਫਾਨ ਇਹਨੂੰ ਮੂਧਿਆਂ ਸਿੱਧਿਆਂ ਕਰਦੇ, ਅਜੇ ਤੂੰ ਕਿਨਾਰੇ ਤੇ ਨਹੀਂ ਲੱਗਾ। ਇਸ ਕਰਕੇ ਸੰਪੈ ਦੇਖ ਨਾ ਹਰਖੀਐ, ਰੰਕ ਨਾ ਹਸੀਐ ਕੋਏ, ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਅਜੇ ਤੇ ਤੇਰੀ ਬੇੜੀ ਸਮੁੰਦਰ ਵਿੱਚ ਹੈ, ਪਤਾ ਨਹੀਂ ਕੀ ਬਣਨਾ, ਪਹਿਲਾਂ ਹੀ ਨਾ ਹੰਕਾਰ ਕਰ। ਤੇ ਗਰੀਬਾਂ ਨੂੰ ਵੇਖ ਕੇ, ਅਸਹਾਏ ਮਨੁੱਖਾਂ ਨੂੰ ਵੇਖ ਕੇ, ਲਾਚਾਰ ਮਨੁੱਖਾਂ ਨੂੰ ਵੇਖ ਕੇ, ਬੇਬਸ ਜਨਾਂ ਦੇ ਉੱਤੇ ਤੂੰ ਆਪਣੀ ਮੁਸਕਰਾਹਟ ਨਾ ਝਾੜ, ਉਹਨਾਂ ਦੀ ਬੇਬਸੀ ਦਾ ਮਜ਼ਾਕ ਨਾ ਬਣਾ, ਇਹ ਕੰਮ ਨਾ ਕਰ। ਗਰੀਬ ਨਵਾਜ਼ ਗੁਰੂ ਤੇਗ ਬਹਾਦਰ ਪਾਤਸ਼ਾਹ ਫਰਮਾਉਂਦੇ ਨੇ, ਸੱਜਣਾ, ਦੁੱਖ ਆਜਨ ਘਬਰਾਈ ਨਾ, ਸੁੱਖ ਆਜਨ ਤੇ ਆਪੇ ਤੋਂ ਬਾਹਰ ਨਾ ਹੋਵੀ,
ਕਿਰਪਾ ਕਰੀ ਮੁਝ ਪਰ ਗੁਰ ਦਇਓ।
ਤੇ ਇਦਾਂ ਕਈ ਵੀ ਇਹ ਜਿਹੜੇ ਸੁੱਖ ਨੇ, ਇਹ ਜਿਹੜੀ ਰਹਿਮ ਹੈ, ਇਹ ਵੀ ਸਤਿਗੁਰੂ ਨੇ ਦਇਆ ਕੀਤੀ ਹੈ, ਉਹਦੀ ਹੀ ਬਖਸ਼ਿਸ਼ ਹੈ।
ਸਿਮਰੈ ਸਤ ਨਾਮ ਦੁੱਖ ਛਯੋ।
ਇਦਾਂ ਜਿਹੜਾ ਸਿਮਰਨ ਕਰਦਾ, ਬੰਦਗੀ ਕਰਦਾ, ਉਹ ਤੇ ਦੁੱਖ ਤੇ ਆਪੇ ਹੀ ਦੂਰ ਹੋ ਜਾਂਦੇ ਹਨ।
ਇਤਿਆਦਿਕ ਬਹੁ ਦੇ ਉਪਦੇਸ਼।
ਇਦਾਂ ਗਰੀਬ ਨਵਾਜ ਪਾਤਸ਼ਾਹ ਨੇ ਜਿਹੜੀ ਉੱਥੇ ਸੰਗਤ ਆਈ, ਰਸਤੇ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ।
ਸੰਗਤ ਕੀਨ ਸੁਵਿਧਾ
ਸ਼ੇਸ਼, ਵਿਧਾ ਕਾ ਸਤਿਗੁਰੂ ਪਾਤਸ਼ਾਹ ਨੇ ਉਪਦੇਸ਼ ਦੇ ਕੇ ਵੀ ਸੰਗਤਾਂ ਨੂੰ ਆਖਿਆ ਵੀ ਹੁਣ ਫਿਰ ਤੁਸੀਂ ਦੂਰ ਜਾਣਾ ਹੋਣਾ, ਮੇਲ ਮਿਲਾਪ ਦਰਸ਼ਨ ਮੇਲਾ ਹੋ ਗਿਆ, ਤੇ ਹੁਣ ਤੁਸੀਂ ਚਲੇ ਜਾਓ ਜੀ।
ਥਾਨ ਬੰਦਨਾ ਸਦਨ ਸਿਧਾਈ।
ਤੇ ਏਦਾਂ ਹੋਈ ਫਿਰ ਸੰਗਤ ਗਰੀਬ ਨਵਾਜ਼ ਦਾ ਬਚਨ ਮੰਨ ਕੇ, ਬੰਦਨਾ ਕਰਕੇ, ਨਮਸਕਾਰ ਕਰਕੇ, ਤੇ ਸਾਰੇ ਜਿਹੜੇ ਸਿੱਖ ਸਨ ਜਿੱਥੋਂ ਆਏ ਸਨ, ਆਪੋ ਆਪਣੇ ਘਰਾਂ ਨੂੰ ਮੁੜੇ ਹਨ।
ਸਤਿਗੁਰ ਰਾਤ ਬਿਤਾਈ।
ਤੇ ਗਰੀਬ ਨਵਾਜ਼ ਪਾਤਸ਼ਾਹ ਵੀ ਉੱਥੇ ਫਿਰ ਬਚਨ ਬਿਲਾਸ ਕਰਦਿਆਂ, ਸ਼ਾਮ ਹੋ ਗਈ, ਰਾਤ ਪੈ ਗਈ, ਫਿਰ ਉੱਥੇ ਹੀ ਡੇਰਾ ਲਾ ਲਿਆ ਹੈ।
ਪ੍ਰਭਾਤ ਅਗਾਰੀ ਚੱਲੇ।
ਪ੍ਰਭਾਤ ਹੋਈ ਤੇ ਹੁਣ ਅੱਗੇ ਜਿਹੜਾ ਹੁਣ ਪੈਂਡਾ ਮਕਾਉਣਾ ਸੀ, ਜੋ ਨਿਸ਼ਾਨਾ ਰੱਖ ਕੇ ਨਿਕਲੇ ਹਨ ਤੀਰਥਾਂ ਦੀ ਯਾਤਰਾ ਵਾਸਤੇ, ਗਰੀਬ ਨਵਾਜ਼ ਅੱਗੇ ਨੂੰ ਚੱਲੇ ਹਨ।
ਹਰ ਮੰਜ਼ਲ ਡੇਰਾ ਪੁੰਨ ਡਾਲੇ।
ਇਦਾਂ ਗਰੀਬ ਨਵਾਜ਼ ਪਾਤਸ਼ਾਹ ਜੀ ਮੰਜ਼ਲ ਕਰਦੇ ਹਨ, ਫਿਰ ਡੇਰਾ ਲਾਉਂਦੇ ਨੇ, ਪੜਾ ਦਰ ਪੜਾ ਸਫ਼ਰ ਮੁਕਾਉਂਦੇ ਹਨ।
ਸਨੇ ਸਨੇ ਚੱਲ ਮਗ ਵਿਚਰੰਤੇ।
ਇਦਾਂ ਪਾਤਸ਼ਾਹ ਜੀ ਰਸਤੇ ਵਿੱਚ ਹੌਲੀ ਹੌਲੀ ਜਾ ਰਹੇ ਨੇ,
ਮਿਲੇ ਜੋ ਸਿੱਖ ਉਧਾਰ ਕਰੰਤੇ।
ਜਿੱਥੋਂ ਜਿੱਥੋਂ ਦੀ ਲੰਘਦੇ ਨੇ, ਸੰਗਤਾਂ ਨੂੰ ਪਤਾ ਲੱਗਦਾ ਵੀ ਸਤਿਗੁਰ ਜੀ ਆ ਰਹੇ ਹਨ, ਤੇ ਸੰਗਤਾਂ ਉਸੇ ਇਲਾਕੇ ਦੀਆਂ ਇਕੱਠੀਆਂ ਹੋ ਕੇ ਆਉਂਦੀਆਂ, ਦਰਸ਼ਨ ਮੇਲਾ ਕਰਦੀਆਂ, ਗਰੀਬ ਨਵਾਜ਼ ਉਹਨਾਂ ਨੂੰ ਕਿਰਤਾਰਥ ਕਰਦੇ ਹਨ, ਮਿਹਰ ਦੀ ਨਿਗਾਹ ਕਰਦੇ ਹਨ। ਸਭ ਸੰਗਤਾਂ ਜਿਹੜੀਆਂ ਉਹ ਆਸ਼ਿਸ਼ ਕਰਦੀਆਂ ਵੀ ਸਤਿਗੁਰਾਂ ਦਾ ਦਰਸ਼ਨ ਹੋਇਆ ਹੈ।
ਜਹਾਂ ਜਾਏ ਸਿੱਖ ਸੁਣ ਗਨ ਆਵੇ।
ਜਿੱਥੇ ਜਿੱਥੇ ਜਾਂਦੇ ਨੇ ਤੇ ਸਿੱਖ ਸਾਰੇ ਹੀ ਉੱਥੇ ਚੱਲ ਕੇ ਅੱਗੇ ਆਉਂਦੇ ਹਨ।
ਸਭ ਡੇਰੇ ਕੀ ਸੇਵਕ ਮਾਵੇ।
ਨਾਲੇ ਸਿੱਖ ਆਉਂਦੇ ਆ ਤੇ ਆ ਕੇ ਚਲੇ ਨਹੀਂ ਜਾਂਦੇ, ਜਿੰਨਾ ਚਿਰ ਸਤਿਗੁਰ ਉਸ ਇਲਾਕੇ ਚ ਰਹਿੰਦੇ ਹਨ, ਸੇਵਾ ਕਰਦੇ ਹਨ।
ਰੋਪਰ ਨਗਰ ਉਲੰਘਤੀ ਆਏ।
ਇੱਦਾਂ ਹੁਣ ਸੱਚੇ ਪਾਤਸ਼ਾਹ ਜੀ ਆਨੰਦਪੁਰੋਂ ਆਉਂਦਿਆਂ ਆਉਂਦਿਆਂ ਹੁਣ ਰੋਪੜ ਨੂੰ ਪਾਰ ਕੀਤਾ ਹੈ।
ਇਮ ਚੱਲ ਬਸੇ ਗ੍ਰਾਮ ਸਮੁਦਾਏ।
ਇੱਦਾਂ ਸਤਿਗੁਰ ਜੀ ਸਾਰੇ ਗ੍ਰਾਮਾਂ ਵਿੱਚ ਵਸਦੇ ਹੋਏ,
ਪਟਿਆਲੋਪੁਰ ਬਸਿਓ ਨਜਬੈ।
ਉੱਥੇ ਕਹਿੰਦੇ ਆ ਗਏ ਨੇ ਜਿੱਥੇ ਹੁਣ ਪਟਿਆਲਾ ਸ਼ਹਿਰ ਹੈ, ਪਟਿਆਲਾ ਨਗਰ ਹੈ। ਉਦੋਂ ਅਜੇ ਪਟਿਆਲਾ ਵਸਿਆ ਨਹੀਂ ਸੀ, ਉਦੋਂ ਪਟਿਆਲੇ ਦੀ ਬੁਨਿਆਦ ਨਹੀਂ ਸੀ, ਨੀਂਹ ਨਹੀਂ ਸੀ ਰੱਖੀ ਗਈ।
ਜਿਸ ਤੇ ਭਰੇ ਗ੍ਰਾਮ ਲੰਘ ਤਬੈ,
ਏਦਾਂ ਗਰੀਬ ਨਵਾਜ ਜੀ ਉਥੋਂ ਦੀ ਪਿੰਡਾਂ ਨੂੰ ਲੰਘਦੇ ਹੋਏ
ਜਾਏ ਡੇਰਾ ਕਰ ਦੀਨ,
ਉਸ ਜਗ੍ਹਾ ਤੇ ਜਿੱਥੇ ਹੁਣ ਪਟਿਆਲਾ ਉੱਥੇ ਡੇਰਾ ਕੀਤਾ ਹੈ।
ਵਸੇ ਨਿਸਾ ਸਿੱਖ ਸੇਵਾ ਕੀਨ,
ਸਤਿਗੁਰ ਜੀ ਉੱਥੇ ਹੀ ਨਿਸਾ ਭਾਵ ਰਾਤ ਉੱਥੇ ਬਿਰਾਜੇ ਹਨ।
ਸ੍ਰੀ ਗੁਰ ਹਰਗੋਬਿੰਦ ਕੇ,
ਏਦਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ
ਨੰਦਨ ਧੀਰ ਕਿਰਪਾਲ,
ਜੋ ਨੰਦਨ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਜੋ ਧੀਰ ਜਵਾਨ ਹਨ ਅਤੇ ਕਿਰਪਾਲੂ ਹਨ, ਦਇਆ ਕਰਨ ਵਾਲੇ ਹਨ।
ਸਹਿਜ ਸੁਭਾਅ ਇੱਕ ਵਿਚਰਤੇ,
ਏਦਾਂ ਕਹਿੰਦੇ ਸਹਿ ਸੁਭਾਅ ਹੀ ਵਿਚਰਨ ਕਰਦੇ ਹਨ।
ਪਹੁੰਚੇ ਮੂਲੋਵਾਲ,
ਤੇ ਮੂਲੋਵਾਲ ਪਾਤਸ਼ਾਹ ਜੀ ਆਏ ਜੀ।
ਦੇਖ ਗ੍ਰਾਮ ਗੁਰ ਠਾਂਡੇ ਰਹੇ,
ਸਤਿਗੁਰੂ ਪਾਤਸ਼ਾਹ ਜੀ ਉਸ ਪਿੰਡ ਨੂੰ ਵੇਖ ਕੇ ਖਲੋਤੇ ਨੇ।
ਰੁਚਰ ਉਚਿਤ ਥਲ ਤੈ ਕੋ ਲਹੇ,
ਸਤਿਗੁਰਾਂ ਆਖਿਆ ਵੀ ਇਹ ਜਗ੍ਹਾ ਬੜੀ ਸੋਹਣੀ ਹਰੀ ਭਰੀ ਹੈ, ਬੜੀ ਪਿਆਰੀ ਸ਼ਾਂਤੀ ਜੀ ਹੈ ਇੱਥੇ।
ਡੇਰਾ ਕੀਨ ਗਰੀਬ ਨਿਵਾਜ,
ਤੇ ਗਰੀਬ ਨਿਵਾਜ ਜੀ ਨੇ ਫਿਰ ਉੱਥੇ ਹੀ ਡੇਰਾ ਕੀਤਾ ਹੈ।
ਅਪਰ ਟਿਕਾਇਓ ਸਕਲ ਸਮਾਜ,
ਹੋਰ ਵੀ ਜਿਹੜਾ ਸਾਰਾ ਸਮਾਜ ਹੈ, ਗੱਡੇ ਸਨ, ਕੁਝ ਰਥਾਂ ਸਨ, ਡੋਲੇ ਸਨ, ਪੈਦਲ ਸਿੱਖ ਸਨ, ਸਾਰਿਆਂ ਨੇ ਸਿੱਖਾਂ ਨੇ ਫਿਰ ਉੱਥੇ ਡੇਰਾ ਕੀਤਾ ਹੈ।
ਬੀਤ ਗਈ ਕਟਕਾ ਜੁਗ ਜਬੈ,
ਏਦਾਂ ਕਹਿੰਦੇ ਕਟਕਾ ਜੁਗ, ਮੈਨੇ ਦੋ ਤੇ ਕਟਕਾ ਤੋਂ ਭਾਵ ਘੜੀਆਂ, ਜਦੋਂ ਦੋ ਘੜੀਆਂ ਬੀਤ ਗਈਆਂ, ਭਾਵ ਜਦੋਂ ਇੱਕ ਘੰਟੇ ਦੇ ਕਰੀਬ 55 ਕੁ ਮਿੰਟ ਲੰਘੇ ਹਨ।
ਮਈਆ ਗੋਂਦਾ ਦੋਨੋ ਤਬੈ,
ਇੱਕ ਮਈਆ ਤੇ ਇੱਕ ਗੋਂਦਾ, ਇਹ ਦੋਨੇ ਜੋ ਹਨ।
ਆਨ ਬੰਦਨਾ ਕੀਨਸ ਗੁਰ
ਕੋ, ਗਰੀਬ ਨਵਾਜ ਪਾਤਸ਼ਾਹ ਨੂੰ ਇਹਨਾਂ ਦੋਵਾਂ ਨੇ ਆਣ ਕੇ ਬੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਬੈਠੇ ਨਿਕਟ ਪਾਉ ਕਰ ਉਰ ਕੋ,
ਬੜਾ ਮਨ ਵਿੱਚ ਭਾਵਨਾ ਮਨ ਵਿੱਚ ਲੈ ਕੇ ਪ੍ਰੇਮ ਧਾਰ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ ਹਨ।
ਸਤਿਗੁਰ ਤਿੰਨ ਸਾਥ ਬਖਾਨਾ,
ਗਰੀਬ ਨਵਾਜ ਪਾਤਸ਼ਾਹ ਨੇ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਪਾਉਂਦਿਆਂ ਹੋਇਆਂ ਏਦਾਂ ਮੇਰ ਭਰੇ ਬਚਨ ਕੀਤੇ ਨੇ।
ਆਨੋ ਸੁੰਦਰ ਜਲ ਹਿਤ ਪਾਨਾ,
ਤੇ ਗੁਰਮੁਖ ਪਿਆਰੇ ਉਹ ਸਤਿਗੁਰ ਕਹਿਣ ਲੱਗੇ ਵੀ ਬੜਾ ਇਹ ਜਿਹੜਾ ਇਲਾਕਾ ਵੀ ਵਧੀਆ ਹੈ, ਪਾਣੀ ਵੀ ਬੜਾ ਇਥੋਂ ਦਾ ਮਿੱਠਾ ਪਿਆਰਾ ਹੈ।
ਮਾਰਗ ਸਗਰੇ ਸ਼ਰਮ ਕੋ ਹਰਿਬੇ,
ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਚੋਂ ਆਏ ਜਲ ਲੈ ਕੇ, ਤੇ ਸਾਰਾ ਗੁਰਮੁਖ ਪਿਆਰੇ ਉਹ ਰਸਤੇ ਦੀ ਥਕਾਵਟ ਵੀ ਹੁੰਦੀ ਸੀ, ਸਫ਼ਰ ਉਦੋਂ ਘੋੜਿਆਂ ਤੇ ਕਰਨਾ ਜਾਂ ਪੈਦਲ ਸਿੱਖਾਂ ਨੇ ਜਾਣਾ ਹੈ।
ਹੱਥ ਨਿਭਾਵ ਪਖਾਰ ਨਿਕਰਬੇ,
ਉਹ ਜਿਹੜਾ ਜਲ ਲੈ ਕੇ ਆਏ ਨਾ ਸਿੱਖ, ਬੜੇ ਪ੍ਰੇਮ ਨਾਲ ਗਰੀਬ ਨਵਾਜ ਨੇ ਹੱਥ ਧੋਤੇ ਹਨ, ਚਰਨ ਧੋਤੇ ਹਨ।
ਗੁਣ ਗਾਉਂਦੇ ਤਬ ਬਾਕੀ ਉਚਾਰਾ,
ਗਾਉਂਦੇ ਨੇ ਗੁਰਮੁਖ ਪਿਆਰੇ, ਏਦਾਂ ਗਰੀਬ ਨਵਾਜ ਨੂੰ ਬੇਨਤੀ ਕੀਤੀ ਹੈ।
ਜੋ ਕੂਪ ਨੀਰ ਬਹੁ ਖਾਰਾ,
ਸਤਿਗੁਰੂ ਸੱਚੇ ਪਾਤਸ਼ਾਹ ਇਹ ਜਿਹੜਾ ਖੂਹ ਆ ਨਾ ਬੜੀ ਦੂਰੋਂ ਲਿਆਂਦਾ, ਪਰ ਇਹ ਜਿਹੜਾ ਖੂਹ ਆ ਨਾ ਲਾਗੇ ਆਪਣੇ, ਇਹਦਾ ਪਾਣੀ ਬੜਾ ਜਿਆਦਾ ਖਾਰਾ ਹੈ।
ਕੰਕਰ ਬੀਚ ਪਰੇ ਜੋ ਸਮੂਹ,
ਤੇ ਜਿਹੜੇ ਇਹਦੇ ਵਿੱਚ ਬਹੁਤ ਸਾਰੇ ਕੰਕਰ ਵੀ ਪੱਥਰ ਵੀ ਪਏ ਹਨ।
ਗ੍ਰਾਮ ਨਲੇ ਵੈ ਜਲ ਇਸ ਖੂਹ,
ਹੋਰ ਤੇ ਚਾਰ ਚਫੇਰੇ ਠੀਕ ਹੈ, ਪਰ ਇਥੋਂ ਕੋਈ ਵੀ ਪਾਣੀ ਨਹੀਂ ਲੈਂਦਾ। ਇਹ ਜਿਹੜਾ ਪਾਣੀ ਤੁਸੀਂ ਇਹ ਨਹੀਂ ਪੀਤਾ, ਇਹ ਬਹੁਤ ਖਾਰਾ ਹੈ।
ਹੁਕਮ ਆਪ ਕੋ ਜੇ ਆਪ ਹੋਏ,
ਜੇ ਆਪ ਜੀ ਦਾ ਹੁਕਮ ਹੋਵੇ,
ਬਾਹਰ ਕੂਪ ਦੂਰ ਹੈ ਸੋਏ,
ਹੋਰ ਜਿਥੋਂ ਹੀ ਪਾਣੀ ਲਿਆਉਣਾ ਉਹ ਤੇ ਬੜੇ ਬੜੇ ਦੂਰ ਖੂਹ ਹਨ।
ਜਾਏ ਕਰ ਜਲ ਕੋ ਲਿਆਵੇ,
ਤੇ ਉਥੋਂ ਜਾ ਕੇ ਪਾਣੀ ਲਿਆਂਦਾ ਹੈ ਅਤੇ ਲਿਆਉਣਾ ਹੈ।
ਲੱਗੇ ਬਿਲਮ ਪਰ ਆਛੋ ਆਵੇ,
ਤੇ ਗਰੀਬ ਨਵਾਜ ਦੇਰ ਤੇ ਲੱਗ ਜਾਂਦੀ ਹੈ, ਪਰ ਪਾਣੀ ਵਧੀਆ ਹੈ, ਪਾਣੀ ਮਿੱਠਾ ਹੈ।
ਸਦਰੋ ਗ੍ਰਾਮ ਤਾ ਤੇ ਅੰਨ,
ਗਰੀਬ ਨਵਾਜ ਇਹ ਜਿਹੜਾ ਇਲਾਕਾ ਵੀ ਹੈ ਨਾ, ਜਿਹੜਾ ਜਲ ਆਪ ਜੀ ਨੇ ਛਕਿਆ ਵੀ ਹੈ, ਵੀ ਦੂਰ ਬੜੀ ਦੂਰ ਖੂਹ ਉਥੋਂ ਲੈ ਕੇ ਆਉਣਾ ਪੈਂਦਾ ਹੈ।
ਜੀਵਤ ਪਾਣੀ ਦਿਨ ਗੁਜਰਨ,
ਬਸ ਹੌਲੀ ਹੌਲੀ ਕਰਕੇ ਗੁਜ਼ਾਰਾ ਕਰਨ ਵਾਲੀ ਗੱਲ ਹੈ।
ਕਠਿਨ ਲਿਆਏ ਬੋ ਸਭ ਕੋ ਹੈ,
ਤੇ ਸਾਰਿਆਂ ਵਾਸਤੇ ਬੜਾ ਔਖਾ, ਬੜੀ ਦੂਰੋਂ ਪਾਣੀ ਲਿਆਉਣਾ ਪੈਂਦਾ ਹੈ।
ਤਉ ਲਿਆਏ ਨੀ ਕੋ ਤਿਸ ਲਹਿ,
ਤੇ ਗਰੀਬ ਨਵਾਜ ਪਾਤਸ਼ਾਹ ਕੋ ਸਿੱਖ ਅਰਜ ਕਰਦੇ ਹਨ।
ਨੀਰ ਕਠਿਨ ਤਾ ਲਿਆਵਨ ਕੇਰੀ,
ਪਾਤਸ਼ਾਹ ਜੀ ਇਹ ਬੜੀ ਇੱਕ ਕਠਿਨ ਜੀ ਗੱਲ ਹੈ ਸਾਰਿਆਂ ਵਾਸਤੇ।
ਸਤਿਗੁਰ ਸੁਣ ਕੇ ਤਿਸ ਬੇਰੀ,
ਗਰੀਬ ਨਵਾਜ ਪਾਤਸ਼ਾਹ ਜਦੋਂ ਸਿੱਖਾਂ ਦੇ ਗੁਰਮੁਖ ਪਿਆਰੇ ਵਲਵਲੇ ਸੁਣੇ, ਇਹ ਪਾਣੀ ਵਾਲੀ ਗੱਲ ਸੁਣੀ, ਤੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਪਰ ਕਰਨ ਹੇਤ ਉਪਕਾਰਾ,
ਉਪਕਾਰ ਕਰਨ ਵਾਸਤੇ, ਦਇਆ ਕਰਨ ਵਾਸਤੇ, ਮਿਹਰ ਕਰਨ ਵਾਸਤੇ ਗਰੀਬ ਨਵਾਜ ਜੀ।
ਕਹਿਓ ਬਾ ਕੇ ਹੋਏ ਨਖਾਰਾ,
ਸਤਿਗੁਰ ਕਹਿਣ ਲੱਗੇ ਕੋਈ ਗੱਲ ਨਹੀਂ, ਇਹ ਪਾਣੀ ਇਹ ਪਾਣੀ ਖਾਰਾ ਨਹੀਂ ਹੋਵੇਗਾ।
ਵਿੱਚ ਤੇ ਕੰਕਟ ਸਕਲ ਕਢਾਓ,
ਸਤਿਗੁਰ ਆਖਿਆ ਜੋ ਵਿੱਚ ਪਿਆ ਮਿੱਟੀ ਘੱਟਾ ਜੋ ਕੁਝ ਵੀ ਪੱਥਰ ਕੰਕਰ ਹਨ ਉਹ ਸਾਰੇ ਇਹਦੇ ਵਿੱਚੋਂ ਕਢਾ ਦਿੱਤੇ ਜਾਣ।
ਉੱਪਰ ਤੇ ਸੁੰਦਰ ਕਰਵਾਓ,
ਉੱਪਰ ਵੀ ਕਿੰਨੀਆਂ ਝਾੜੀਆਂ ਘਾਹ ਬੂਟ ਹੈ ਸਭ ਨੂੰ ਸਾਫ ਕਰਵਾ ਦੇਵੋ।
ਉਹ ਮਧੁਰ ਜਲ ਸੀਤਲ ਅਵੈ,
ਸਤਿਗੁਰ ਕਹਿੰਦੇ ਕੋਈ ਨੀ ਪਾਣੀ ਮਿੱਠਾ ਮਿੱਠਾ ਹੋਏਗਾ ਮਧੁਰ ਹੋਵੇਗਾ।
ਉਹ ਗ੍ਰਾਮ ਵਿਖਾ ਨਰ ਸਵੈ,
ਸਾਰੇ ਪਿੰਡ ਵਾਲੇ ਪਾਣੀ ਦੂਰੋਂ ਕਾਹਤੋਂ ਲੈਣ ਜਾਣਾ, ਇੱਥੋਂ ਹੀ ਪਾਣੀ ਪੀਆ ਕਰੋ।
ਪ੍ਰਥਮ ਮਾਰੇ ਕਾਰਨ ਲਿਆਵੋ,
ਸਤਿਗੁਰ ਕਹਿੰਦੇ ਲਿਆਓ ਪਹਿਲਾਂ ਫਿਰ ਪਾਣੀ ਮੈਨੂੰ ਪਿਆਉਣ ਵਾਸਤੇ।
ਵਾਹਿਗੁਰੂ ਕਹਿ ਕਰ ਮੁਖ ਪਾਵੋ,
ਸਤਿਗੁਰ ਕਹਿੰਦੇ ਵੀ ਭਜਨ ਕਰਕੇ ਪਰਮੇਸ਼ਰ ਦਾ ਨਾਮ ਲੈ ਕੇ ਪੀਣਾ ਕਰੋ।
ਸੁਣ ਬਿਸਮਿਓ ਗੋਂਦਾ ਹੁਲਸਾਓ,
ਉਹ ਜਿਹੜਾ ਗੋਂਦਾ ਸਿੱਖ ਸੀ ਨਾ ਉਹਨੇ ਅਰਜੀ ਇਸੇ ਕਰਕੇ ਕੀਤੀ ਸੀ ਵੀ ਗਰੀਬ ਨਵਾਜ ਪਾਤਸ਼ਾਹ ਆਏ ਨੇ, ਕਿਰਪਾ ਕਰਨ ਇਹਨਾਂ ਦੀ ਤੇ ਨਜ਼ਰ ਵਿੱਚ ਅੰਮ੍ਰਿਤ ਹੈ, ਹਰੇ ਅੰਮ੍ਰਿਤ ਭਿੰਨੇ ਲੋ, ਇਹਨਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਹਨਾਂ ਦੀ ਰਸਨਾ ਤੇ ਅੰਮ੍ਰਿਤ ਹੈ, ਗੁਰੂ ਦਾ ਤੇ ਦਰਸ਼ਨ ਕਰਕੇ ਮਨਾਂ ਦੇ ਜਿਹੜੇ ਜ਼ਹਿਰ ਨੇ ਉਹਨਾਂ ਚ ਅੰਮ੍ਰਿਤ ਆ ਜਾਂਦਾ, ਅੰਮ੍ਰਿਤ ਵਿੱਚ ਤਬਦੀਲ ਹੋ ਜਾਂਦੇ ਨੇ। ਗੁਰਮੁਖ ਪਿਆਰਿਓ, ਭੱਟ ਸਾਹਿਬਾਨ ਫਰਮਾਉਂਦੇ ਨੇ ਸਤਿਗੁਰੂ ਦੀ ਵਡਿਆਈ, ਸਤਿਗੁਰੂ ਦੀ ਵਡਿਆਈ ਜਾਣਨ ਵਾਸਤੇ ਪੱਠ ਸਾਹਿਬਾਨਾਂ ਨੂੰ ਪੜ੍ਹਨਾ ਚਾਹੀਦਾ। ਪੱਠ ਸਾਹਿਬਾਨ ਕਹਿੰਦੇ ਨੇ ਗਰੀਬ ਨਵਾਜ ਪਾਤਸ਼ਾਹ ਜਦੋਂ ਤੇਰੇ ਚਰਨਾਂ ਦੇ ਵਿੱਚ ਕੋਈ ਆਵੇ, ਜਦੋਂ ਤੇਰਾ ਕੋਈ ਨਾਮ ਕੋਈ ਸ਼ਬਦ ਆਪਣੇ ਕੰਨਾਂ ਨਾਲ ਸੁਣ ਲੈ, ਕੱਚੋ ਕੰਚਨ ਬਯੋ ਸ਼ਬਦ ਗੁਰ ਸ੍ਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਤੇਰਾ ਤੇ ਨਾਮ ਲੈਣ ਦੇ ਨਾਲ ਹੀ ਜਾਂ ਤੇਰੇ ਦੁਆਰਾ ਦਿੱਤਾ ਜਿਹੜਾ ਨਾਮ ਸਿਮਰਨ ਹੈ ਉਹ ਲੈਣ ਦੇ ਦੁਆਰਾ ਹੀ ਜਿਹੜਾ ਜ਼ਹਿਰ ਆ ਉਹ ਅੰਮ੍ਰਿਤ ਵਿੱਚ ਤਬਦੀਲ ਹੋ ਜਾਂਦਾ। ਗੁਰਮੁਖ ਪਿਆਰਿਓ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਦੋਂ ਬਚਨ ਕੀਤਾ, ਗੋਂਦਾ ਸਿੱਖ ਜਿਹੜਾ ਸੀ ਹੁਲਾਸ ਵਿੱਚ ਆ ਗਿਆ, ਉਹਦੇ ਮਨ ਵਿੱਚ ਉਮਾ ਆਇਆ, ਇੱਕ ਖੁਸ਼ੀ ਦੀ ਲਹਿਰ ਦੌੜੀ ਹੈ।
ਮਾਨਿਓ ਬਚਨੀ ਨੀਰ ਸੋ ਲਿਆਇਓ,
ਬਚਨ ਮੰਨ ਕੇ ਸਤਿਗੁਰਾਂ ਦਾ ਉਹ ਭੱਜ ਕੇ ਜਾ ਕੇ ਦੌੜ ਕੇ ਜਾ ਕੇ ਪਾਣੀ ਲਿਆਇਆ ਹੈ।
ਸਤਿਗੁਰ ਜਬ ਪੀਵਨ ਕਰਿਓ,
ਤੇ ਜਦੋਂ ਗਰੀਬ ਨਵਾਜ ਨੇ ਉਹ ਜਲ ਛਕਿਆ ਹੈ,
ਸੀਤਲ ਮਧੁਰ ਸਵਾਦ ਕੋ ਭਰਿਓ,
ਸਤਿਗੁਰਾਂ ਆਖਿਆ ਉਹ ਕਿੱਡਾ ਸੀਤਲ ਹੈ, ਕਿੱਡਾ ਮਿੱਠਾ ਹੈ, ਕਿੰਨਾ ਮਧੁਰ ਹੈ, ਕਿੰਨਾ ਪਿਆਰਾ ਹੈ।
ਤ੍ਰਿਪਤ ਹੋਏ ਕਰ ਬਾਕ ਬਖਾਨਾ,
ਸਤਿਗੁਰਾਂ ਨੇ ਕਹਿੰਦੇ ਉਹ ਤ੍ਰਿਪਤ ਹੋ ਕੇ ਜਲ ਜਿਹੜਾ ਸੀ ਨਾ ਛਕਿਆ, ਰੱਜ ਕੇ ਪਾਣੀ ਪੀਤਾ ਤੇ ਏਦਾਂ ਬਚਨ ਕਿਹਾ ਹੈ।
ਏਦਾਂ ਸੁੰਦਰ ਮਧੁਰ ਮਾਨਾ,
ਸਤਿਗੁਰ ਕਹਿੰਦੇ ਉਹ ਭਾਈ ਗੋਂਦਿਆ ਏ ਤੇ ਪਾਣੀ ਮਿੱਠਾ ਹੀ ਬੜਾ, ਤੂੰ ਕਹਿੰਦਾ ਸਾ ਖਾਰਾ ਏ ਤੇ ਇੰਨੀ ਜਿਆਦੀ ਮਿਠਾਸ, ਇੰਨਾ ਪਿਆਰਾ ਪਾਣੀ ਹੈ ਇਹ।
ਅਬ ਤੇ ਕੂਪ ਗੁਰੂ ਕੋ ਹੋਏ, ਤੇ
ਗੁਰਮੁਖ ਪਿਆਰੇ ਉਹ ਕਹਿੰਦੇ ਇਹ ਜਿਹੜਾ ਖੂਹ ਹੈ,
ਅਪਰ ਜੇ ਲਗਾ ਵਸ ਕੋਏ,
ਸਤਿਗੁਰ ਕਹਿੰਦੇ ਹੋਰ ਵੀ ਜਿਹੜਾ ਕੋਈ ਜੇ ਇੱਥੇ ਖੂਹ ਲਗਾਏਗਾ,
ਲਗ ਲਗਾ ਹੋਏ ਦਸ ਸਾਰੇ।
ਤੇ ਗਰੀਬ ਨਵਾਜ ਪਾਤਸ਼ਾਹ ਨੇ ਦੇਖੋ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਗੁਰਮੁਖ ਪਿਆਰਿਓ, ਇਹ ਸਤਿਗੁਰੂ ਦੀ ਵਡਿਆਈ ਹੈ। ਜੋ ਕੁਝ ਵੀ ਸੰਸਾਰ ਤੇ ਹੈ, ਜਿਹੜਾ ਵੀ ਕੋਈ ਗੁਰੂ ਦੁਆਰਾ ਗੁਰਬਾਣੀ ਵਿੱਚ ਲਿਖਿਆ, ਜਿੱਥੇ ਸਤਿਗੁਰਾਂ ਦੇ ਚਰਨ ਵੀ ਪੈ ਜਾਂਦੇ ਨੇ, ਉਹ ਧਰਤੀ ਹਰੀ ਭਰੀ ਹੋ ਜਾਂਦੀ ਹੈ। ਉਹ ਧਰਤੀ ਕਹਿੰਦੇ ਹਰੀ ਭਰੀ ਹੋ ਜਾਂਦੀ ਹੈ। ਕਿਉਂ? ਇੱਕ ਤੇ ਧਰਤੀ ਹਰੀ ਭਰੀ ਬਾਹਰ ਦੀ ਹੋ ਗਈ, ਜਿੱਥੇ ਧਰਤੀ ਤੇ ਸੋਕਾ ਪੈਂਦਾ, ਜਿੱਥੇ ਧਰਤੀ ਤੇ ਉਜਾੜ ਰਹਿੰਦੀ ਹੈ। ਦੂਜਾ ਇਹਦਾ ਭਾਵ ਇਹ ਹੈ ਕਿ ਜਿਸ ਹਿਰਦੇ ਦੇ ਵਿੱਚ ਮਨੁੱਖ ਗੁਰੂ ਦਾ ਧਿਆਨ ਧਰਦਾ, ਜਿਹੜਾ ਹਿਰਦਾ ਗੁਰੂ ਦਾ ਸਿਮਰਨ ਕਰਦਾ, ਜੇ ਉਸ ਹਿਰਦੇ ਦੇ ਵਿੱਚ ਉਦਾਸੀ ਹੈ, ਜੇ ਉਸ ਹਿਰਦੇ ਦੇ ਵਿੱਚ ਉਜਾੜ ਹੈ, ਗਮ ਹਨ, ਪਰੇਸ਼ਾਨੀਆਂ ਹਨ, ਤੇ ਜਿੱਥੇ ਸਤਿਗੁਰੂ ਆ ਜੇ ਜਿਸ ਜਗ੍ਹਾ, ਉੱਥੇ ਫਿਰ ਖੁਸ਼ੀਆਂ ਆ ਜਾਂਦੀਆਂ, ਉੱਥੇ ਫਿਰ ਬਹਾਰ ਆ ਜਾਂਦੀ ਹੈ, ਉੱਥੇ ਫਿਰ ਖੇੜਾ ਆ ਜਾਂਦਾ, ਉੱਥੇ ਫਿਰ ਗਮ ਨਹੀਂ ਕੋਈ ਰਹਿ ਜਾਂਦਾ। ਗਰੀਬ ਨਵਾਜ ਪਾਤਸ਼ਾਹ ਜੀ ਨੇ ਇੱਕ ਸਿੱਖ ਦਾ ਜਿਹੜਾ ਜੀਵਨ ਗੁਰਮੁਖ ਪਿਆਰਿਓ ਕਲਪਿਤ ਕੀਤਾ, ਉਹ ਇਦਾਂ ਦਾ ਜੀਵਨ ਹੈ ਜਿੱਥੇ ਕੋਈ ਵੀ ਉਦਾਸੀ ਨਹੀਂ, ਜਿੱਥੇ ਕੋਈ ਵੀ ਗਮ ਨਹੀਂ। ਬਾਹਰ ਸਰੀਰ ਵੱਲ ਵੇਖ ਕੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਹਿਰਦੇ ਦਾ, ਕਿਉਂਕਿ ਗੁਰਬਾਣੀ ਚ ਲਿਖਿਆ ਰੰਗ ਹੱਸਾ, ਉਹ ਰੰਗ ਵਿੱਚ ਹੀ ਹੁੰਦੇ ਨੇ, ਰੰਗ ਰੂਪ ਹੈ। ਰੋਂਦੀ ਦੁਨੀਆ ਵੀ ਆ ਤੇ ਗੁਰਮੁਖ ਪਿਆਰਿਓ ਰੋਂਦੇ ਕਦੀ ਕਦੀ ਭਗਤ ਵੀ ਹੈ। ਪਰ ਭਗਤ ਕਬੀਰ ਜੀ ਕਹਿੰਦੇ ਨੇ ਰੋਣ ਰੋਣ ਵਿੱਚ ਫਰਕ ਹੈ। ਉਹ ਕਹਿੰਦੇ ਨੇ ਇੱਕ ਤੇ ਦੁਨੀਆਂ ਦੇ ਗਮਾਂ ਕਰਕੇ ਰੋਣਾ, ਇੱਕ ਪ੍ਰਭੂ ਨੂੰ ਯਾਦ ਕਰਕੇ ਸਤਿਗੁਰੂ ਦੀ ਯਾਦ ਵਿੱਚ ਉਹਨੂੰ ਚੇਤੇ ਕਰਕੇ ਰੋਣਾ। ਤੇ ਉਹ ਜਿਹੜਾ ਰੋਣਾ ਚੇਤਸ ਚੇਤਸ ਨਿਕਸਿਓ ਨੀਰ ਤੇ ਜਲ ਨਿਰਮਲ ਕਥਤ ਕਬੀਰ, ਜਿਹੜਾ ਯਾਦ ਕਰਦਿਆਂ ਕਰਦਿਆਂ ਸਤਿਗੁਰਾਂ ਨੂੰ ਅੱਖਾਂ ਵਿੱਚ ਹੰਝੂ ਆ ਜਾਣੇ, ਜਲ ਆ ਜਾਣਾ, ਉਹ ਜਲ ਅੱਖਾਂ ਚੋਂ ਪਾਣੀ ਤੇ ਭਾਵੇਂ ਬਾਹਰ ਡਿੱਗਦਾ ਪਰ ਮੈਲ ਮਨ ਦੀ ਲਾਹ ਦਿੰਦਾ, ਪਾਣੀ ਭਾਵੇਂ ਅੱਖਾਂ ਚੋਂ ਬਾਹਰ ਨਿਕਲਦਾ ਪਰ ਮਨੁੱਖ ਦੇ ਹਿਰਦੇ ਨੂੰ ਉਹ ਸਵਸ਼ ਕਰ ਦਿੰਦਾ। ਇਸ ਕਰਕੇ ਉਹ ਜਿਹੜੇ ਭਗਤ ਨੇ ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਏ, ਰੰਗ ਵਿੱਚ ਹੱਸਦੇ ਨੇ, ਰੰਗ ਚ ਰੋਂਦੇ ਨੇ, ਚੁੱਪ ਵੀ ਕਰ ਜਾਂਦੇ ਨੇ, ਉਹਨਾਂ ਦੀ ਦੁਨੀਆਂ ਇੱਕ ਵੱਖਰੀ ਜੀ ਦੁਨੀਆਂ। ਉਹਨਾਂ ਮਹਾਂਪੁਰਸ਼ਾਂ ਦੇ ਬਾਰੇ ਲਿਖਿਆ ਭਰਥਰੀ ਹਰੀ ਜੀ ਵਿਰਾਗ ਸ਼ਤਕ ਵਿੱਚ ਫਰਮਾਉਂਦੇ ਹਨ, ਉਹ ਕਹਿੰਦੇ ਨੇ ਕਵੀ ਭੂਮ ਆਸਨ ਸਿੰਘਾਸਨ ਪੇ ਬਾਸ ਕਵੀ, ਕਵੀ ਪਿਸ ਗ੍ਰਾਸ ਕਵੀ ਬਿੰਜਨ ਆਹਾਰ ਹੈ। ਕਦੀ ਉਹਨਾਂ ਦਾ ਧਰਤੀ ਤੇ ਵਾਸਾ ਹੁੰਦਾ, ਕਦੀ ਉਹਨਾਂ ਨੂੰ ਸਿੰਘਾਸਨ ਵੀ ਮਿਲ ਜਾਂਦੇ ਨੇ। ਕਵੀ ਭੂਮ ਆਸਨ ਸਿੰਘਾਸਨ ਪੇ ਬਾਸ ਕਵੀ, ਕਵੀ ਪਿਸ ਗ੍ਰਾਸ, ਕਦੀ ਉਹਨਾਂ ਨੂੰ ਰੁੱਖਾ ਸੁੱਖਾ ਖਾਣ ਨੂੰ ਮਿਲਦਾ, ਕਦੀ ਉਹਨਾਂ ਵਾਸਤੇ ਖਾਣ ਵਾਸਤੇ ਛੱਤੀ ਪਦਾਰਥ ਹਾਜ਼ਰ ਹੁੰਦੇ ਨੇ, ਤਿਆਰ ਹੁੰਦੇ ਨੇ। ਕਵੀ ਭਾਨੂ ਕਰ ਤਪੈ ਕਵੀ ਸੀਸ ਛਤਰ ਦਿਪੈ, ਕਹੂੰ ਸਤਕਾਰ ਹੋਤ ਕਹੂੰ ਤ੍ਰਿਸਕਾਰ ਹੈ। ਕਦੀ ਉਹਨਾਂ ਦੇ ਸਿਰ ਜਿਹੜਾ ਉਹ ਧੁੱਪ ਨਾ ਸੜਦਾ, ਉਦਾਂ ਹੀ ਨੰਗੇ ਸਿਰ ਤੁਰੇ ਫਿਰਦੇ ਨੇ, ਕਿਤੇ ਉਹਨਾਂ ਦਾ ਸਤਕਾਰ ਹੁੰਦਾ, ਕਿਤੇ ਉਹਨਾਂ ਨੂੰ ਕੋਈ ਮਾਰ ਕੇ ਵੀ ਭਜਾ ਦਿੰਦਾ। ਕਹਿੰਦੇ ਨੇ ਇੰਨਾ ਕੁਝ ਉਹਨਾਂ ਦੇ ਹੋਣ ਦੇ ਨਾਲ ਕਵੀ ਭਾਨੂ ਕਰ ਤਪੈ ਕਵੀ ਸੀ ਛਤਰ ਦਪੈ, ਕਹੂੰ ਸਤਕਾਰ ਹੋਤ ਕਹੂੰ ਤ੍ਰਿਸਕਾਰ ਹੈ। ਤਦ ਪਿਨਾ ਸੰਤ ਜਨ ਸੁਖੀ ਦੁਖੀ ਹੋਤ ਮਨ, ਆਤਮਾ ਸੰਗ ਲਖੈ ਦੇ ਕੋ ਵਿਹਾਰ ਹੈ। ਉਹ ਜਿਹੜੇ ਮਹਾਂਪੁਰਸ਼ ਹੈ ਨਾ, ਆਪਣੀ ਆਤਮਾ ਨੂੰ ਇਹ ਦੇਹੀ ਦੇ ਵਿਹਾਰਾਂ ਦੇ ਨਾਲੋਂ ਵੱਖਰੀ ਸਮਝਦੇ ਨੇ, ਜਿਨ੍ਹਾਂ ਦੇ ਹਿਰਦੇ ਦੀ ਧਰਤੀ ਹਰ ਹਰੀ ਭਰੀ ਹੋ ਗਈ, ਜਰਖੇਜ ਹੋ ਗਈ, ਜਿਨ੍ਹਾਂ ਦੇ ਹਿਰਦੇ ਦੀ ਧਰਤੀ ਜਿਹੜੀ ਹੈ ਗੁਰਮੁਖ ਪਿਆਰਿਓ, ਉਹਦੇ ਵਿੱਚ ਪ੍ਰੇਮ ਦੀ ਨਾਮ ਦੀ ਖੇਤੀ ਜਿਹੜੀ ਬੀਜੀ ਗਈ ਹੈ, ਉਹਨਾਂ ਨੂੰ ਬਾਹਰੀ ਕਿਰਿਆਵਾਂ ਨਾਲ ਕੋਈ ਫਰਕ ਨਹੀਂ ਪੈਂਦਾ, ਕੋਈ ਵਾਧਾ ਘਾਟਾ ਨਹੀਂ ਹੁੰਦਾ, ਉਹਨਾਂ ਦੀ ਬਿਰਤੀ ਸਥਿਰ ਰਹਿੰਦੀ ਹੈ। ਇਹ ਸਤਿਗੁਰੂ ਦੀ ਕਿਰਪਾ ਦੇ ਨਾਲ, ਗਰੀਬ ਨਵਾਜ ਦੀ ਬਖਸ਼ਿਸ਼ ਦੇ ਨਾਲ ਗੁਰਮੁਖ ਪਿਆਰਿਓ ਇਹ ਪ੍ਰਾਪਤੀ ਹੁੰਦੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੇਖੋ ਜਾ ਰਹੇ ਹਨ, ਤੇ ਇਹਨਾਂ ਦੇ ਜਾਣ ਦੇ ਕਈ ਕਾਰਨ ਹਨ। ਇੱਕ ਤੇ ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਸੋਢੀਆਂ ਦੀ ਈਰਖਾ, ਮਾਤਾ ਜੀ ਵੀ ਕਹਿੰਦੇ ਨੇ ਵੀ ਇਹਨਾਂ ਸੋਢੀਆਂ ਦੇ ਕੋਲੋਂ ਜਿਹੜੇ ਸਾਡੇ ਨਾਲ ਈਰਖਾ ਕਰਦੇ ਆ। ਜਦੋਂ ਦਿੱਲੀ ਵਿੱਚੋਂ ਆ ਕੇ ਮਸੰਦ ਗੁਰਬਖਸ਼ ਨੇ ਦੱਸਿਆ ਵੀ ਦਿੱਲੀ ਦਰਬਾਰ ਵਿੱਚ ਵੀ ਸੱਚੇ ਪਾਤਸ਼ਾਹ ਇਹ ਗੱਲ ਚੱਲੀ ਹੈ ਕਿ ਗੁਰੂ ਤੇਗ ਬਹਾਦਰ ਨੂੰ ਦਰਬਾਰ ਵਿੱਚ ਸੱਦਿਆ ਜਾਏ, ਕਿਉਂਕਿ ਧੀਰਮਲ ਚਿੱਠੀ ਲਿਖਦਾ ਪਿਆ ਰਾਮ ਰਾਏ ਨੂੰ, ਰਾਮ ਰਾਏ ਗੱਲ ਕਰਦਾ ਪਿਆ ਔਰੰਗਜ਼ੇਬ ਨਾਲ ਕਿ ਗੁਰੂ ਤੇਗ ਬਹਾਦਰ ਨੂੰ ਦਰਬਾਰ ਵਿੱਚ ਬੁਲਾਈਏ, ਕਰਾਮਾਤ ਵੇਖੀਏ, ਲੋਕੀ ਉਹਨਾਂ ਨੂੰ ਮੱਥੇ ਟੇਕਦੇ ਨੇ, ਕਰਾਮਾਤੀ ਕਹਿੰਦੇ ਨੇ। ਤੇ ਧੀਰਮਲ ਦਾ ਇਹ ਪ੍ਰੋਗਰਾਮ ਸੀ ਵੀ ਔਰੰਗਜ਼ੇਬ ਬੜੀ ਪੁੱਠੀ ਬੁੱਧੀ ਦਾ ਬੰਦਾ, ਜੇ ਕਰਾਮਾਤ ਇਹਨਾਂ ਨਾਮ ਖਾਈ ਤੇ ਉਹ ਕੈਦ ਕਰ ਦੇਗਾ ਜਾਂ ਮਾਰ ਦੇਵੇਗਾ, ਜੇ ਵਿਖਾ ਦਿੱਤੀ ਤੇ ਉਹਨੇ ਆਪਣੇ ਕੋਲੋਂ ਆਉਣ ਹੀ ਨਹੀਂ ਦੇਣਾ, ਤੇ ਅਸੀਂ ਇੱਥੇ ਇਕੱਲੇ ਹੀ ਸਾਰਾ ਕੁਝ ਸਾਂਭ ਲਾਂਗੇ। ਤੇ ਗੁਰਮੁਖ ਪਿਆਰਿਓ ਇਸ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਜੀ ਇਹ ਸਭ ਕੁਝ ਵਿਚਾਰ ਕੇ ਤੇ ਤੀਰਥਾਂ ਦੀ ਯਾਤਰਾ ਦੇ ਵਾਸਤੇ, ਉਹਦਾ ਤੀਰਥਾਂ ਦੀ ਯਾਤਰਾ ਦਾ ਕਹਿੰਦੇ ਨੇ ਤੀਰਥ ਜਿਹੜੇ ਨੇ ਉਹ ਸਾਧੂਆਂ ਦੀ ਧੂੜੀ ਨੂੰ ਲੋਚਦੇ ਨੇ ਵੀ ਸਾਡੇ ਕੋਲ ਸਾਧੂ ਆਉਣ, ਤੇ ਇੱਦਾਂ ਸਮਝ ਲਓ ਵੀ ਉਹਨਾਂ ਤੀਰਥਾਂ ਨੂੰ ਪਵਿੱਤਰ ਕਰਨ ਦੇ ਵਾਸਤੇ, ਜਿਹੜੇ ਜਾਣੇ ਉਡੀਕਦੇ ਪਏ ਨੇ ਉਹਨਾਂ ਦਾ ਭਲਾ ਕਰਨ ਵਾਸਤੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅਨੰਦਪੁਰ ਦੀ ਧਰਤੀ ਤੋਂ ਨਿਕਲੇ ਹਨ। ਇੱਦਾਂ ਪੜਾ ਦਰ ਪੜਾ ਅੱਗੇ ਵੱਧਦੇ ਜਾਂਦੇ ਨੇ। ਉਸ ਖੂਹ ਦੇ ਪਾਣੀ ਨੂੰ ਗਰੀਬ ਨਵਾਜ ਨੇ ਮਿੱਠਾ ਕਰ ਦਿੱਤਾ ਹੈ,
ਤਰਬ ਭਾਉ ਤਰ ਬੰਧਨ ਕਰਹੀ।
ਤੇ ਇੱਦਾਂ ਗੁਰਮੁਖ ਪਿਆਰੇ ਉਹ ਜਿਹੜੇ ਸਿੱਖ ਨੇ ਬੜੇ ਪ੍ਰਸੰਨ ਹੋਏ, ਗਰੀਬ ਨਵਾਜ ਦਾ ਧੰਨਵਾਦ ਕਰਦੇ ਨੇ ਬਲਿਹਾਰ ਜਾਂਦੇ ਹਨ
ਨਾਨਕ ਭਾਤ ਕੇ ਗੁਣ ਨੇ ਉਚਰਹੀ
ਤੇ ਕਈ ਪ੍ਰਕਾਰ ਨਾਲ ਗਰੀਬ ਨਵਾਜ ਦੀ ਉਸਤਤ ਕਰਦੇ ਹਨ
ਇੱਕ ਦਿਨ ਗੁਰੂ ਆ ਗੁਜਾਰੇ
ਇਹ ਤਾਂ ਇੱਕ ਦਿਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉੱਥੇ ਗੁਜਾਰਿਆ ਹੈ
ਉਪਦੇਸ਼ਤ ਸਤਨਾਮ ਸੁਖਾਰੇ
ਸਤਿਗੁਰੂ ਪਾਤਸ਼ਾਹ ਜੀ ਉਹੀ ਉਪਦੇਸ਼ ਕਰਦੇ ਨੇ ਭਾਈ ਨਾਮ ਜਪੋ ਸੁਖਾਰੇ ਹੋ ਜਾਓਗੇ ਨਾਮ ਜਪੋ ਜੀਵਨ ਸੌਖਾ ਹੋ ਜਾਏਗਾ ਆਨੰਦ ਦਾਇਕ ਹੋ ਜਾਵੇਗਾ
ਸੇਵਾ ਗੋਂਦੇ ਨੀਕ ਨਕਰੀ
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਮੁਖ ਪਿਆਰੇ ਇਦਾਂ ਸਿੱਖਾਂ ਨੂੰ ਉਪਦੇਸ਼ ਦੇ ਕੇ
ਹਿਰਦੈ ਅਧਿਕ ਨਸ਼ਰ ਦਾ ਤਰੀ
ਤੇ ਜਿਹੜਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਉਥੋਂ ਦੇ ਜਿਹੜੇ ਸਿੱਖ ਨੇ ਸੇਵਾ ਦਾ ਮਹਾਤਮ ਪਹਿਲਾਂ ਹੀ ਗਰੀਬ ਨਵਾਜ ਜੀ ਦੱਸ ਕੇ ਆਏ ਨੇ ਸਤਸੰਗੀਓ ਕੱਲ ਪਰਸੋਂ ਇੱਕ ਸਾਖੀ ਆਈ ਸੀ ਇੱਕ ਫਕੀਰ ਜਿਹੜਾ ਗੁਰੂ ਤੇਗ ਬਹਾਦਰ ਨੂੰ ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਇਹ ਮਹਿਲ ਮਾੜੀਆਂ ਕਿਉਂ ਬਣਾਈਆਂ ਤੇ ਸਤਿਗੁਰਾਂ ਨੇ ਗ੍ਰਿਸਤ ਦਾ ਮਹਾਤਮ ਦੱਸਿਆ ਸੀ ਵੀ ਗ੍ਰਿਸਤੀ ਜਿਹੜਾ ਨਾ ਉਹਦਾ ਮਹਾਤਮ ਬੜਾ ਹੁੰਦਾ ਉਹ ਸੇਵਾ ਭਾਵਨਾ ਕਰੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਸਿੱਖ ਹੋਇਆ ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਇੱਕ ਭਾਈ ਸ਼ੀਆਂ ਸੀ ਤੇ ਗੁਰਮੁਖ ਪਿਆਰਿਓ ਜਿਹੜਾ ਭਾਈ ਸ਼ੀਆਂ ਸੀ ਨਾ ਗਰੀਬ ਸਿੱਖ ਕਿਰਤੀ ਸਿੱਖ ਮਜ਼ਦੂਰੀ ਕਰਨ ਵਾਲਾ ਤੇ ਇੰਨੀ ਵੀ ਉਦੋਂ ਗਰੀਬੀ ਹੁੰਦੀ ਸੀ ਭਾਈ ਜੀ ਕਹਿੰਦੇ ਨੇ ਵੀ ਤਿੰਨ ਦਿਨ ਦੋ ਦਿਨ ਉਹਨੂੰ ਕੰਮ ਨਾ ਕਿਤੇ ਮਿਲਿਆ ਤੇ ਤੀਜਾ ਦਿਨ ਚੜ੍ਹ ਗਿਆ ਪ੍ਰਸ਼ਾਦਾ ਪਾਣੀ ਉਹ ਹੀ ਲਿਆ ਕੇ ਉਹ ਛਕਦਾ ਸੀ ਜਿਹੜੀ ਮਿਹਨਤ ਉਹਨੇ ਕਰਨੀ ਸੀ ਤੀਜੇ ਦਿਨ ਉਹ ਗਿਆ ਕਿਤੇ ਉਹਨੂੰ ਦਿਹਾੜੀ ਮਿਲੀ ਉਹਨੇ ਸਾਰੀ ਦਿਹਾੜੀ ਕੰਮ ਕੀਤਾ ਸ਼ਾਮਾਂ ਪੈ ਗਈਆਂ ਭੁੱਖਾ ਹੀ ਪੇਟ ਪ੍ਰਸ਼ਾਦਾ ਕੋਈ ਨਾ ਮਿਲਿਆ ਆਉਣ ਲੱਗਿਆਂ ਤਿੰਨ ਪੈਸੇ ਉਦੋਂ ਦਿਹਾੜੀ ਸੀ ਤੇ ਮਾਲਕਾਂ ਨੇ ਉਹਨੂੰ ਆਖਿਆ ਵੀ ਆਹ ਲੈ ਤੇਰੇ ਤਿੰਨ ਪੈਸੇ ਤੇਰੀ ਮਜ਼ਦੂਰੀ ਉਹ ਕਹਿੰਦੇ ਨੇ ਤਿੰਨ ਪੈਸੇ ਲੈ ਕੇ ਤੇ ਭਾਈ ਲਹਿਣੇ ਦੀ ਦੁਕਾਨ ਤੇ ਆਇਆ ਕਹਿਣ ਲੱਗਾ ਵੀ ਭਾਈ ਲਹਿਣਿਆ ਥੋੜਾ ਜਿਹਾ ਛੇਤੀ ਕਰ ਅੱਜ ਤੀਜਾ ਦਿਨ ਹੋ ਗਿਆ ਈ ਪ੍ਰਸ਼ਾਦਾ ਨਹੀਂ ਛਕਿਆ ਤੇ ਮੇਰਾ ਵੀਰ ਇਹਨਾਂ ਪੈਸਿਆਂ ਦਾ ਜਿੰਨਾ ਕਾਟਾ ਕੁਝ ਦਾਲ ਥੋੜੀ ਬਹੁਤੀ ਆਉਂਦੀ ਮੈਨੂੰ ਦੇ ਦੇ ਮੇਰੀ ਘਰਵਾਲੀ ਵੀ ਭੁੱਖੀ ਹੈ ਉਹਦੀ ਗੋਦੀ ਚ ਨਿਕਾ ਜਿਹਾ ਬੱਚਾ ਉਹ ਵੀ ਵਿਚਾਰਾ ਭੁੱਖਾ ਹੀ ਹੋਣਾ ਤੇ ਜਾ ਕੇ ਪ੍ਰਸ਼ਾਦਾ ਪਾਣੀ ਬਣਾ ਕੇ ਛਕਣਾ ਸ਼ਾਮਾਂ ਪੈ ਗਈਆਂ ਮੇਰਾ ਵੀਰ ਛੇਤੀ ਕਰੀ ਭਾਈ ਲਹਿਣਾ ਸੋਚਣ ਲੱਗ ਪਿਆ ਵੀ ਦੋ ਦਿਨ ਤਿੰਨ ਦਿਨ ਲੰਘ ਗਏ ਨੇ ਪ੍ਰਸ਼ਾਦਾ ਹੀ ਨਹੀਂ ਛਕਿਆ ਉਹਨੇ ਆਟੇ ਦੇ ਬੁੱਕਣਾ ਜਦੋਂ ਤੋਲ ਦਿੱਤਾ ਦੋ ਹੋਰ ਪਾ ਦਿੱਤੇ ਤੇ ਗੁਰਮੁਖ ਪਿਆਰੇ ਉਹ ਭਾਈ ਸ਼ੀਆਂ ਕਹਿੰਦੇ ਰੋਣ ਲੱਗ ਪਿਆ ਉਹ ਕਹਿਣ ਲੱਗਾ ਉਹ ਇਹ ਕੀ ਕੀਤਾ ਈ ਇਹ ਜਿਹੜਾ ਵਾਧੂ ਆਟਾ ਪਾਇਆ ਕੱਢ ਲਾ ਮੈਨੂੰ ਖੈਰਾਤ ਨਹੀਂ ਚਾਹੀਦੀ ਤੇਰੀ ਦਇਆ ਨਹੀਂ ਚਾਹੀਦੀ ਮੈਨੂੰ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਵੀ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਕੱਢ ਲਾ ਆਪਣਾ ਆਟਾ ਹੱਕ ਨੀ ਪਰਾਇਆ ਖਾਣਾ ਉਹਨੇ ਆਟਾ ਕੱਢ ਲਿਆ ਨਾਲੇ ਹੈਰਾਨ ਹੋਇਆ ਵੀ ਇਹ ਕੀ ਗੱਲ ਇੰਨਾ ਜ਼ਿਆਦਾ ਸਿਦਕੀ ਸਿੱਖ ਉਹਨੇ ਘਰ ਆ ਕੇ ਘਰਵਾਲੀ ਨੂੰ ਆਖਿਆ ਗੁਰੂ ਨਾਨਕ ਮਹਾਰਾਜ ਨੇ ਤਿੰਨ ਪੈਸੇ ਬਖਸ਼ੇ ਸਨ ਆ ਸੌਦਾ ਲੈ ਕੇ ਆਇਆ ਪ੍ਰਸ਼ਾਦਾ ਬਣਾ ਪ੍ਰਸ਼ਾਦੇ ਬਣਾਏ ਤਿੰਨ ਬਣੇ ਅਜੇ ਛਕਣ ਹੀ ਲੱਗੇ ਤੇ ਬਾਹਰੋਂ ਕਹਿੰਦੇ ਇੱਕ ਫਕੀਰ ਨੇ ਆਵਾਜ਼ ਮਾਰੀ ਮੈਨੂੰ ਕਿਤਿਓਂ ਪ੍ਰਸ਼ਾਦਾ ਨਹੀਂ ਮਿਲਿਆ ਗੁਰੂ ਨਾਨਕ ਦੇ ਸਿੱਖਾਂ ਦਾ ਘਰ ਸਮਝ ਕੇ ਆਇਆ ਤੇ ਸਤਸੰਗੀਓ ਸਿਦਕ ਵੇਖਿਓ ਸਿੱਖੀ ਵੇਖਿਓ ਭਾਈ ਸ਼ੀਆਂ ਕਹਿਣ ਲੱਗਾ ਇੱਕ ਇਹਨੂੰ ਦੇ ਦੇ ਆਪਾਂ ਦੋਵੇਂ ਇੱਕ ਇੱਕ ਖਾ ਲਾਂਗੇ ਉਹ ਇੱਕ ਦੇ ਕੇ ਅਜੇ ਵਾਪਸ ਹੀ ਆ ਰਹੀ ਸੀ ਉਹਨੇ ਫੇਰ ਆਵਾਜ਼ ਮਾਰੀ ਪ੍ਰਸ਼ਾਦਾ ਹੋਰ ਚਾਹੀਦਾ ਅਜੇ ਵੀ ਭੁੱਖ ਲੱਗੀ ਹੈ ਭਾਈ ਸ਼ੀਆਂ ਨੇ ਕਿਹਾ ਚੱਲ ਇੱਕ ਇਹਨੂੰ ਹੋਰ ਦੇ ਦੇ ਸਾਡੇ ਘਰੋਂ ਗ੍ਰਿਸਤੀ ਦੇ ਬੂਹੇ ਤੋਂ ਕੋਈ ਭੁੱਖਾ ਮੁੜ ਗਿਆ ਆਪਾਂ ਸਤਿਗੁਰਾਂ ਨੂੰ ਕੀ ਕਵਾਂਗੇ ਸਤਿਗੁਰਾਂ ਦਾ ਹੁਕਮ ਆ ਕੋਈ ਭੁੱਖਾ ਨਾ ਜਾਵੇ ਆਪਾਂ ਅੱਧਾ ਅੱਧਾ ਖਾ ਕੇ ਗੁਜ਼ਾਰਾ ਕਰ ਲੈਣੇ ਸਿਦਕ ਕੋਈ ਹੋਰ ਚੀਜ਼ ਹੁੰਦੀ ਹੈ ਇਹ ਸੰਤੋਖ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਨੇ ਦਿੱਤਾ ਐਸੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਨਾਮ ਦਾ ਉਪਦੇਸ਼ ਦਿੰਦੇ ਗੁਰੂ ਤੇਗ ਬਹਾਦਰ ਜਾ ਰਹੇ ਨੇ ਬਾਕੀ ਦੀਆਂ ਬੇਨਤੀਆਂ ਕੱਲ ਨੂੰ ਕਰਾਂਗਾ ਇੰਨੀਆਂ ਪ੍ਰਵਾਨ ਕਰਨੀਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕੋਈ ਰਸਨਾ ਵਾਂਝੀ ਨਾ ਰਹੇ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ।